ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸੁਰਤੀ ਬਿਰਤੀ ਜੋੜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾ ਰਹੇ ਹੋ ਸਤਿਗੁਰਾਂ ਨੂੰ ਨਮਸਕਾਰ ਕਰੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਇਸ ਤੋਂ ਵੱਡੀ ਕੋਈ ਨਦਰ ਨਹੀਂ ਜਿਹੜੀ ਸਾਡੇ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਔਰ ਇਹ ਪਿਉ ਦਾਦੇ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆਂ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵਡਭਾਗੀ ਬਣਾ ਦਿੱਤਾ ਐਸੀ ਬਖਸ਼ਿਸ਼ ਕੀਤੀ ਐਸੀ ਰਹਿਮਤ ਕੀਤੀ ਜਿਸ ਦਾ ਮੁੱਲ ਸੰਸਾਰ 'ਚ ਕਿਤੇ ਵੀ ਨਹੀਂ ਕੋਈ ਵੀ ਨਹੀਂ ਤਾਰ ਸਕਦਾ ਐਸੀ ਕੋਈ ਬਖਸ਼ਿਸ਼ ਨਹੀਂ ਕਰ ਸਕਦਾ ਜੈਸੀ ਸਤਿਗੁਰਾਂ ਨੇ ਆਪਣੇ ਖਾਲਸੇ 'ਤੇ ਕੀਤੀ ਹੈ ਭਾਈ ਕੇਸਰ ਸਿੰਘ ਜੀ ਛਿੱਬਰ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਾਬਾ ਸਰੂਪ ਦਾਸ ਜੀ ਭੱਲਾ ਨੇ ਅਤੇ ਹੋਰ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਚਾਨਣਾ ਪਾਇਆ ਹੈ ਪਹਿਲੇ ਸਤਿਗੁਰਾਂ ਤੋਂ ਹੀ ਬਾਣੀ ਜਿਹੜੀ ਆਈ ਉਹ ਬਾਣੀ ਸਤਿਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਪੋਥੀਆਂ 'ਚ ਸਾਂਭੀ ਗਈ ਜਿਹੜੀਆਂ ਸ੍ਰੀ ਗੋਂਦਵਾਲ ਸਾਹਿਬ ਜੀ ਵਿਖੇ ਬਾਬਾ ਸੰਸ ਰਾਮ ਜੀ ਨੇ ਲਿਖੀਆਂ ਸਤਿਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਸਨ ਅਤੇ ਬਾਬਾ ਮੋਹਨ ਜੀ ਦੇ ਪੁੱਤਰ ਬਾਬਾ ਸੰਸ ਰਾਮ ਜੀ ਸਨ ਪੋਤਰੇ ਸਨ ਗੁਰੂ ਅਮਰਦਾਸ ਜੀ ਦੇ ਬੜੇ ਸੁੰਦਰ ਲਿਖਾਰੀ ਸਨ ਉਹਨਾਂ ਨੇ ਵੀ ਬਾਣੀ ਦੀਆਂ ਪੋਥੀਆਂ ਲਿਖ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਹੁੰਦਿਆਂ ਹੀ ਉਹ ਬਾਣੀ ਲਿਖੀ ਗਈ ਉਹਨਾਂ ਪੋਥੀਆਂ ਦੇ ਹਾਸ਼ੀਏ ਉੱਤੇ ਗੁਰੂ ਰਾਮਦਾਸ ਜੀ ਦੇ ਦਸਖਤ ਵੀ ਹਨ ਲਿਖਿਆ ਹੋਇਆ ਗੁਲਾਮ ਮਸਤਾਨ ਜੇਠ ਚੰਦ ਗੁਰੂ ਘਰ ਦਾ ਮਸਤਾਨਾ ਸੇਵਕ ਗੁਲਾਮ ਮਸਤਾਨ ਜਿਹਨੂੰ ਮਸਤੀ ਚੜ੍ਹੀ ਹੋਵੇ ਸੇਵਾ ਔਰ ਸਿਮਰਨ ਦੀ ਗੁਲਾਮ ਮਸਤਾਨ ਜੇਠ ਚੰਦ ਜੇਠ ਚੰਦ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸੀ ਭਾਈ ਜੇਠਾ ਕਰਕੇ ਬਾਬਾ ਸੰਸ ਰਾਮ ਜੀ ਨੇ ਜੋ ਪੋਥੀਆਂ ਲਿਖੀਆਂ ਉਹ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਲਿਖੀਆਂ ਗੁਰੂ ਰਾਮਦਾਸ ਜੀ ਦੇ ਸਾਹਮਣੇ ਲਿਖੀਆਂ ਔਰ ਉਹ ਪੋਥੀਆਂ ਚੁਬਾਰਾ ਸਾਹਿਬ ਵਿੱਚ ਬਾਬਾ ਮੋਹਨ ਜੀ ਨੇ ਸਾਂਭ ਕੇ ਰੱਖੀਆਂ ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਸੋਢੀਆਂ ਦੇ ਕਿਸੇ ਪ੍ਰਾਣੀ ਦੇ ਭੋਗ 'ਤੇ ਲਾਹੌਰ ਗਏ ਕਿਸੇ ਸਿੱਖ ਦਾ ਭੋਗ ਸੀ ਉਹ ਚੜ੍ਹਾਈ ਕਰ ਗਿਆ ਸੀ ਅਤੇ ਮਹਾਰਾਜ ਦੀ ਮਰਿਆਦਾ ਸੀ ਗੁਰੂ ਘਰ ਦੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਪ੍ਰਾਣੀ ਦੇ ਨਿਮਿਤ ਕੀਰਤਨ ਹੋ ਰਿਹਾ ਸੀ ਗੁਰੂ ਅਰਜਨ ਦੇਵ ਜੀ ਸੁਣ ਰਹੇ ਸਨ ਕੀਰਤਨੀ ਸਿੱਖਾਂ ਨੇ ਸ਼ਬਦ ਪੜ੍ਹਿਆ ਸ਼ਬਦ ਸੁਣ ਕੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਵੱਲ ਵੇਖਣ ਲੱਗ ਪਏ ਭਾਈ ਗੁਰਦਾਸ ਜੀ ਨੂੰ ਕਹਿੰਦੇ ਦੇਖੋ ਭਾਈ ਗੁਰਦਾਸ ਆ ਜੋ ਸ਼ਬਦ ਪੜ੍ਹਿਆ ਜਾ ਰਿਹਾ ਹੈ। ਇਹ ਨਾਂ ਤਾਂ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਅਤੇ ਨਾ ਹੀ ਇਹ ਸ਼ਬਦ ਗੁਰੂ ਅੰਗਦ ਦੇਵ ਦੂਸਰੇ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਹੋਇਆ, ਨਾ ਇਹ ਸ਼ਬਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਚਾਰਿਆ ਅਤੇ ਨਾ ਹੀ ਸਤਿਗੁਰੂ ਰਾਮਦਾਸ ਜੀ ਨੇ, ਸਾਡਾ ਵੀ ਉਚਾਰਨ ਕੀਤਾ ਹੋਇਆ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਇਹ ਸ਼ਬਦ ਕਿਸੇ ਹੋਰ ਬੰਦੇ ਦਾ ਉਚਾਰਨ ਕੀਤਾ ਹੋਇਆ। ਮਹਾਰਾਜ ਕਹਿੰਦੇ ਭਾਈ ਗੁਰਦਾਸ ਮੀਣੇ ਪਾਉਂਦੇ ਨਹੀਂ ਰੌਲਾ, ਜਿਵੇਂ ਲਿਖਿਆ ਹੈ, ਮੀਣੇ ਪਾਉਂਦੇ ਨਹੀਂ ਰਲਾ, ਗੁਰਬਾਣੀ ਗੁਰਾਂ ਦੀ ਜੁਦਾ ਕਰ ਧਰੀਏ। ਯਾਨੀ ਮੀਣੇ ਜਿਹੜੇ ਹਨ, ਮੀਣੇ ਕੌਣ ਹਨ? ਬਾਬਾ ਪਿਰਥੀ ਚੰਦ ਦਾ ਪਰਿਵਾਰ, ਗੁਰੂ ਰਾਮਦਾਸ ਦੇ ਵੱਡੇ ਪੁੱਤਰ ਸਨ, ਪਰ ਗੁਰੂ ਸਾਹਿਬ ਤੋਂ ਆਕੀ ਹੋ ਗਏ, ਹੁਕਮ ਨਹੀਂ ਮੰਨਿਆ, ਸਤਿਗੁਰਾਂ ਨਾਲ ਝਗੜਾ ਕੀਤਾ, ਗੱਦੀ ਮੈਨੂੰ ਮਿਲਣੀ ਚਾਹੀਦੀ ਹੈ, ਬੜੇ ਕਬੋਲ ਬੋਲੇ। ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਪਿਰਥੀ ਚੰਦ ਨੂੰ ਸਮਝਾਉਣ ਲਈ ਇਹ ਸ਼ਬਦ ਉਚਾਰਨ ਕੀਤਾ, ਸਾਰੰਗ ਮਹੱਲਾ ਚੌਥਾ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਪੁੱਤਰ ਪਿਓ ਨਾਲ ਕਿਉਂ ਝਗੜਾ ਕਰਦੇ ਹੋ? ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉਂ ਝਗੜਨ ਪਾਪ। ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ। ਪਰ ਪਿਰਥੀ ਚੰਦ ਨਹੀਂ ਸਮਝਿਆ, ਉਹ ਕੁਟਲਤਾ ਉਹਨੇ ਆਪਣੀ ਛੱਡੀ ਨਹੀਂ। ਤਾਂ ਮਹਾਰਾਜ ਨੇ ਆਖਿਆ ਸੀ ਤੂੰ ਮੀਣਾ ਹੈ, ਇੱਥੋਂ ਇਹਨਾਂ ਦੀ ਅਲ ਮੀਣਿਆਂ ਦੀ ਪੈ ਗਈ। ਮੀਣੇ ਦਾ ਮਤਲਬ ਮੀਸਣਾ, ਦਿਲ ਦੇ ਵਿੱਚ ਕੁਝ ਹੋਰ, ਮੂੰਹ ਤੋਂ ਕੁਝ ਹੋਰ, ਜਿਨ ਮਨ ਹੋਰ, ਮੁੱਖ ਹੋਰ, ਸੇ ਕਾਂਢੇ ਕੱਚਿਆ। ਉਹਦਾ ਪੁੱਤਰ ਮਿਹਰਬਾਨ, ਕੇਸਰ ਸਿੰਘ ਲਿਖਦਾ ਮਿਹਰਬਾਨ ਪੁੱਤਰ ਪਿਰਥੀਏ ਦਾ, ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਉਹ ਕਵੀਸ਼ਰੀ ਕਰਦਾ ਹੈ, ਸਤਿਗੁਰਾਂ ਦੀ ਤਰ੍ਹਾਂ ਬਾਣੀ ਉਚਾਰਦਾ ਅਤੇ ਵਿੱਚ ਨਾਨਕ ਸ਼ਬਦ ਧਰ ਦਿੰਦਾ। ਭੋਲੇ ਸਿੱਖਾਂ ਨੂੰ ਭੁਲੇਖਾ ਪੈਂਦਾ ਵੀ ਇਹ ਗੁਰੂ ਦੀ ਬਾਣੀ ਹੈ। ਉੱਥੇ ਵੀ ਜਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀ ਉਹ ਮਿਹਰਬਾਨ ਦਾ ਸੀ, ਅਤੇ ਪ੍ਰੇਮੀ ਪੜ੍ਹਨ ਵਾਲੇ ਗੁਰੂ ਸਾਹਿਬ ਦੀ ਬਾਣੀ ਸਮਝ ਕੇ ਪੜ੍ਹ ਰਹੇ ਸਨ। ਮਹਾਰਾਜ ਨੇ ਆਖਿਆ ਭਾਈ ਗੁਰਦਾਸ ਬਾਣੀ ਗੁਰਾਂ ਦੀ ਜੁਦਾ ਕਰੀਏ, ਵੱਖਰੀ ਕਰ ਦਈਏ, ਮੋਹਰ ਲਾ ਦਈਏ, ਕੋਈ ਬਾਣੀ 'ਚ ਮਿਲਾਵਟ ਨਾ ਕਰ ਸਕੇ, ਵਾਧਾ ਘਾਟਾ ਨਾ ਕਰ ਸਕੇ, ਸਤਿਗੁਰਾਂ ਦੀ ਬਾਣੀ ਨਿਰਾਲੀ ਕਰ ਦਈਏ। ਜਿੱਥੇ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਸਨ ਉੱਥੋਂ ਉੱਥੋਂ ਸਤਿਕਾਰ ਦੇ ਨਾਲ ਲਿਆਂਦੀਆਂ ਗਈਆਂ। ਸਿੰਗਲਾ ਦੀਪ ਟਾਪੂ ਹੈ ਸਮੁੰਦਰ ਦੇ ਵਿੱਚ, ਸ਼੍ਰੀ ਲੰਕਾ ਵਾਲੇ ਪਾਸੇ ਰਾਜਾ ਸ਼ਿਵਨਾਭ ਹੋਇਆ, ਗੁਰੂ ਨਾਨਕ ਦੇਵ ਸਾਹਿਬ ਜੀ ਉਹਦੇ ਕੋਲ ਗਏ ਸਨ ਅਤੇ ਉੱਥੇ ਜਿਹੜੇ ਮਹਾਰਾਜ ਨੇ ਉਪਦੇਸ਼ ਦਿੱਤੇ ਸਨ ਉਸ ਰਾਜੇ ਨੇ ਲਿਖ ਲਏ ਸਨ। ਪੋਥੀ ਦਾ ਨਾਮ ਸੀ ਪੁਰਾਣ ਸੰਗਲੀ, 113 ਅਧਿਆਏ ਦੀ ਉਹ ਪੋਥੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਾਫੀ ਬਾਣੀ ਉਸ ਪੋਥੀ 'ਚੋਂ ਮਿਲਦੀ ਸੀ, ਇਸ ਕਰਕੇ ਗੁਰੂ ਸਾਹਿਬ ਨੇ ਭਾਈ ਪੈੜੇ ਨੂੰ ਭੇਜਿਆ ਸੀ ਸਮੁੰਦਰ ਤੋਂ ਪਾਰ ਜਾ ਕੇ ਉਹ ਪੋਥੀ ਲੈ ਕੇ ਆ, ਅਤੇ ਉਹ ਭਾਈ ਪੈੜਾ ਜੀ ਪੋਥੀ ਸਮੁੰਦਰ ਤੋਂ ਪਾਰ ਜਾ ਕੇ ਸਿੰਗਲਾ ਦੀਪ ਟਾਪੂ 'ਚੋਂ ਲੈ ਕੇ ਆਏ ਸਨ। ਇਤਿਹਾਸ ਦੀ ਪ੍ਰਸਿੱਧ ਘਟਨਾ ਹੈ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਨੇ ਵਿਸਥਾਰ ਨਾਲ ਲਿਖੀ ਹੋਈ ਹੈ। ਹੋਰ ਵੀ ਜਿੱਥੇ ਜਿੱਥੇ ਗੁਰੂ ਕੇ ਸਿੱਖਾਂ ਕੋਲ ਸ਼ਬਦ ਸਨ, ਪੋਥੀਆਂ ਸਨ, ਮਹਾਰਾਜ ਨੇ ਗੁਰਸਿੱਖਾਂ ਦੇ ਕੋਲੋਂ ਸਤਿਕਾਰ ਨਾਲ ਮੰਗਵਾਈਆਂ। ਮੁੱਖ ਜਿਹੜਾ ਬਾਣੀ ਦਾ ਸੰਚੈ ਸੀ, ਖਜ਼ਾਨਾ ਸੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਵਿਖੇ ਸੀ, ਕਿਉਂਕਿ ਗੋਬਿੰਦਵਾਲ ਸਿੱਖੀ ਦਾ ਧੁਰਾ ਸੀ। ਗੁਰੂ ਅਮਰਦਾਸ ਮਹਾਰਾਜ ਨੇ ਇਹ ਸਿੱਖੀ ਦੇ ਧੁਰੇ ਤੋਂ 22 ਮੰਜੀਆਂ ਸਥਾਪਿਤ ਕਰਕੇ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ 'ਚ ਸਿੱਖ ਭੇਜੇ ਸਨ, ਜਿਨ੍ਹਾਂ ਨੂੰ ਅਧਿਕਾਰ ਦਿੱਤੇ ਸਨ ਵੀ ਤੁਸੀਂ ਗੱਦੀ 'ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰ ਸਕਦੇ ਹੋ, ਤੁਹਾਨੂੰ ਗੁਰੂ ਵੱਲੋਂ ਪੂਰੀ ਤਾਕਤ ਮਿਲੀ ਹੈ, ਨਾਮ ਬਾਣੀ ਦਾ ਪ੍ਰਚਾਰ ਕਰੋ, ਭਗਤੀ ਸਿਮਰਨ ਦਾ ਪ੍ਰਚਾਰ ਕਰੋ ਅਤੇ ਸੰਗਤਾਂ ਨੂੰ ਪਰਮੇਸ਼ਰ ਦੇ ਨਾਲ ਜੋੜੋ। ਉਹ 22 ਮੰਜੀਆਂ ਸਥਾਪਿਤ ਜਿੱਥੋਂ ਹੋਈਆਂ ਉਹ ਧੁਰਾ ਬਣਿਆ ਸ਼੍ਰੀ ਗੋਬਿੰਦਵਾਲ ਸਾਹਿਬ। ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਬਾਰੇ ਭੱਟਾ ਨੇ ਲਿਖਿਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣ ਆਵੇ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ। ਉਹ ਐਸੀ ਪਾਵਨ ਪਵਿੱਤਰ ਭੂਮੀ 'ਤੇ ਬਾਬਾ ਮੋਹਨ ਜੀ ਦੇ ਕੋਲ ਪੋਥੀਆਂ ਸਨ, ਚੁਬਾਰਾ ਸਾਹਿਬ ਦੇ ਵਿੱਚ। ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲਿਆਉਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕੀਤਾ, ਜਾਓ ਭਾਈ ਕੋਈ ਬਾਬੇ ਮੋਹਨ ਕੋਲੋਂ ਪੋਥੀਆਂ ਲੈ ਕੇ ਆਵੇ। ਕੌਣ ਜਾਏਗਾ? ਭਾਈ ਗੁਰਦਾਸ ਜੀ ਜਿਹੜੇ ਸਨ, ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਇਸ ਰਿਸ਼ਤੇ ਉਹ ਬਾਬੇ ਮੋਹਨ ਦੇ ਭਰਾ ਸਨ। ਮਾਣ ਦੇ ਨਾਲ ਉੱਠ ਖੜ੍ਹੇ ਹੋਏ। ਸੂਖਮ ਜਿਹਾ ਹੰਕਾਰ ਹਰ ਵੇਲੇ ਬੰਦੇ 'ਚ ਰਹਿੰਦਾ ਹੀ ਹੈ। ਕਦੀ ਕਿਰਪਾ ਹੋਵੇ ਤਾਂ ਸ਼ਾਂਤ ਹੋ ਜਾਏ, ਨਹੀਂ ਤਾਂ ਸਿਰ ਚੁੱਕ ਲੈਂਦਾ। ਇਹਨੂੰ ਸੂਖਮ ਹਉਮੈ ਕਹਿੰਦੇ ਆ। ਮੈਂ ਕਰ ਦਿਆਂਗਾ, ਮੈਂ ਕਰ ਦਿੱਤਾ, ਭਾਵੇਂ ਉੱਤੋਂ ਇਹ ਨਹੀਂ ਹੁੰਦਾ ਵੀ ਹੰਕਾਰ ਦੀ ਭਾਵਨਾ ਨਹੀਂ ਹੁੰਦੀ, ਪਰ ਉਹ ਅੰਦਰ ਤਾਂ ਸੂਖਮ ਹੁੰਦੀ ਹੈ। ਮਹਾਰਾਜ ਸੂਖਮ ਤੋਂ ਸੂਖਮ ਨੂੰ ਵੀ ਖਤਮ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਖੜ੍ਹੇ ਹੋਏ, ਕਹਿੰਦੇ ਜੀ ਮੈਂ ਜਾਂਦਾ ਪੋਥੀਆਂ ਲੈ ਆਉਣਾ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਮੇਰੇ ਤਾਏ ਦਾ ਪੁੱਤ ਹੈ, ਮੈਨੂੰ ਨਾਂਹ ਨਹੀਂ ਕਰੇਗਾ, ਉੱਥੇ ਮੇਰੀ ਜ਼ਿਆਦਾ ਚੱਲਦੀ ਹੈ, ਉਹ ਘਰ ਮੇਰਾ ਹੈ। ਮਹਾਰਾਜ ਕਹਿੰਦੇ ਜਾਓ ਭਾਈ ਗੁਰਦਾਸ ਜੀ ਪੋਥੀਆਂ ਲੈ ਕੇ ਆਓ। ਭਾਈ ਸਾਹਿਬ, ਭਾਈ ਗੁਰਦਾਸ ਜੀ ਸ੍ਰੀ ਗੋਬਿੰਦਵਾਲ ਸਾਹਿਬ ਗਏ, ਬਾਬੇ ਮੋਹਰੀ ਨੂੰ ਮਿਲੇ। ਮੋਹਰੀ ਜਿਹੜਾ ਸੀ ਉਹ ਕਾਰਦਾਰ ਸੀ, ਜ਼ਿੰਮੇਵਾਰ ਸੀ ਗੁਰੂ ਘਰ ਦਾ। ਬਾਬਾ ਮੋਹਨ ਸੀ ਉਹ ਬਿਰਖਤ ਸੀ, ਇੱਕ ਮਾੜਾ ਜਿਹਾ ਲੰਗੋਟ ਹੀ ਲੱਕ ਨੂੰ ਰੱਖਦਾ ਸੀ, ਬਾਕੀ ਸਾਰਾ ਸਰੀਰ ਨੰਗਾ, ਚੁਬਾਰੇ ਸਾਹਿਬ ਦੇ ਅੰਦਰ ਕੁੰਡੀ ਲਾ ਕੇ ਬੈਠੇ ਰਹਿਣਾ। ਮਹੀਨਾ ਮਹੀਨਾ, ਦੋ ਦੋ ਮਹੀਨੇ ਸਮਾਧੀ ਲੱਗੀ ਹੈ। ਜੇ ਸਮਾਧੀ ਖੁੱਲ੍ਹਣੀ, ਉੱਠ ਕੇ ਬਾਹਰ ਨੂੰ ਤੁਰ ਪੈਣਾ, ਬਿਰਖਤ ਪੂਰੀ ਤਰ੍ਹਾਂ, ਇਸ ਤਰ੍ਹਾਂ ਜਿਵੇਂ ਇੱਕ ਛੋਟਾ ਜਿਹਾ ਨਿਆਣਾ ਬੱਚਾ ਸਾਲ 6 ਮਹੀਨੇ ਦਾ ਖੇਡਦਾ ਹੈ। ਵੱਡੀ ਉਮਰ ਵਿੱਚ ਵੀ ਇਹ ਅਵਸਥਾ ਸੀ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਅੰਦਰੋਂ ਸਿਆਣੇ ਸਨ, ਪ੍ਰਕਾਸ਼ ਸੀ ਬ੍ਰਹਮ ਦਾ, ਉਹਦੇ ਦਰਸ਼ਨਾਂ ਵਿੱਚ ਹੀ ਅੱਠੇ ਪੈਰ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਇਹ ਅਵਸਥਾ ਬਾਣੀ 'ਚ ਲਿਖੀ ਹੈ, ਕੇਵਲ ਲਿਖੀ ਨਹੀਂ, ਹੁੰਦੀ ਹੈ। ਅਸੀਂ ਬਾਣੀ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਪਰ ਇਹ ਨਹੀਂ ਵਿਸ਼ਵਾਸ ਕਰਦੇ ਵੀ ਇੱਦਾਂ ਹੋ ਵੀ ਸਕਦਾ, ਕਿਉਂਕਿ ਸਾਨੂੰ ਇੱਦਾਂ ਦਾ ਦੇਖਣ ਵਿੱਚ ਘੱਟ ਮਿਲਦਾ ਹੈ। ਜਿਹੜੀ ਚੀਜ਼ ਸਾਡੀਆਂ ਅੱਖਾਂ ਸਾਹਮਣੇ ਆ ਜਾਵੇ ਉਹਨੂੰ ਤਾਂ ਮੰਨ ਲੈਂਦੇ ਹਾਂ, ਜਿਹੜੀ ਚੀਜ਼ ਸਾਡੇ ਅੱਖਾਂ ਸਾਹਮਣੇ ਨਾ ਹੋਵੇ ਕਹਿੰਦੇ ਹੋ ਨਹੀਂ ਸਕਦਾ। ਪਰ ਅਵਸਥਾ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਉੱਥੇ ਸੰਸਾਰ ਕੀ ਹੈ ਨਹੀਂ ਹੈ, ਇਹ ਗੱਲਾਂ ਦੋਵੇਂ ਖਤਮ ਹੋ ਜਾਂਦੀਆਂ ਨੇ, ਸੰਸਾਰ ਰਹਿੰਦਾ ਹੀ ਨਹੀਂ। ਸੰਸਾਰ ਨਾਮ ਸੰਸਾਗ੍ਰਸਤ ਹੋਣ ਦਾ ਹੈ, ਜਿੱਥੇ ਸੰਸਾ ਹੈ ਉਹ ਸੰਸਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਉੱਥੇ ਸਾਰੇ ਸੰਸੇ ਮਿਟੇ ਹੋਏ ਸਨ, ਬਾਬਾ ਮੋਹਨ ਜੀ ਆਨੰਦ ਵਿੱਚ ਸਨ, ਚੁਬਾਰੇ ਸਾਹਿਬ ਦੇ ਅੰਦਰ ਬੈਠੇ, ਕੁੰਡੀ ਲਾਈ। ਭਾਈ ਗੁਰਦਾਸ ਗਏ, ਬੌਲੀ ਸਾਹਿਬ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ। ਮਰਜ਼ਾਦਾ ਹੈ ਸ੍ਰੀ ਬੌਲੀ ਸਾਹਿਬ ਗੋਬਿੰਦਵਾਲ, 84 ਪੌੜੀਆਂ ਮਹਾਰਾਜ ਨੇ 84 ਕੱਟਣ ਲਈ ਬਣਾਈਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ, ਔਰ ਹਰ ਪੌੜੀ 'ਤੇ ਬੈਠ ਕੇ ਗੁਰੂ ਕਾ ਸਿੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ ਅਤੇ ਇਸ਼ਨਾਨ ਕਰੇ, 84 ਕੱਟੀ ਜਾਏਗੀ। ਇਹ ਵਾਰਾ ਗੁਰੂ ਅਮਰਦਾਸ ਦਾ, ਨਿਸ਼ਚੇ ਦੇ ਬੇੜੇ ਪਾਰ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਵਿਸ਼ਵਾਸ ਨਹੀਂ ਹੈ ਉਹਨੂੰ ਰੱਬ ਕੋਲ ਆ ਕੇ ਦਰਸ਼ਨ ਦੇ ਦੇਵੇ ਤਾਂ ਵੀ ਪਤਾ ਨਹੀਂ ਲੱਗਣਾ, ਜਿਹਦਾ ਵਿਸ਼ਵਾਸ ਹੈ ਉਹ ਬਚਨ ਕਮਾ ਲਏਗਾ, ਬੇੜਾ ਪਾਰ ਹੋ ਜਾਏਗਾ। ਅਸੀਂ ਸਤਿਗੁਰਾਂ ਦੇ ਬਚਨ ਕਮਾਉਣੇ ਹਨ, ਅੰਤ ਨਹੀਂ ਪਾਉਣਾ। ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ। ਸੋ ਉਸ ਪਾਵਨ ਬਾਉਲੀ ਦੀ ਮਰਿਆਦਾ ਜੇ ਤੁਸੀਂ ਹਰ ਵਾਰੀ ਦਰਸ਼ਨ ਕਰੋ, ਜਿੰਨੀ ਵਾਰੀ ਜਾਓ ਇਸ਼ਨਾਨ ਜ਼ਰੂਰ ਕਰੋ, ਜੇ 84 ਪਾਠ ਨਹੀਂ ਤਾਂ ਇੱਕ ਪਾਠ ਸ਼੍ਰੀ ਜਪਜੀ ਸਾਹਿਬ ਦਾ ਜ਼ਰੂਰ ਇਸ਼ਨਾਨ ਕਰਦਿਆਂ ਕੀਤਾ ਜਾਂਦਾ ਹੈ। ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਵੀ ਇਹੀ ਮਰਿਆਦਾ ਪੁਰਾਤਨ ਗ੍ਰੰਥਾਂ ਵਿੱਚ ਲਿਖੀ ਹੈ ਕਿ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਕੇ ਘੱਟੋ ਘੱਟ ਇੱਕ ਪਾਠ ਸ਼੍ਰੀ ਜਪਜੀ ਸਾਹਿਬ ਦਾ ਜ਼ਰੂਰ ਕਰੋ। ਬਾਣੀ ਦਾ ਇਸ਼ਨਾਨ ਨਾਲ ਹੈ, ਸਰੀਰ ਦਾ ਇਸ਼ਨਾਨ ਵੀ ਹੋ ਜਾਏ, ਮਨ ਦਾ ਇਸ਼ਨਾਨ ਵੀ ਹੋ ਜਾਏ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਬਾਬਾ ਭਾਈ ਗੁਰਦਾਸ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਬਾਬੇ ਮੋਹਰੀ ਦੇ ਕੋਲ ਗਏ। ਦੋਵੇਂ ਭਰਾ ਬੜੇ ਪਿਆਰ ਨਾਲ ਆਪਸ 'ਚ ਮਿਲੇ। ਬਾਬੇ ਮੋਹਰੀ ਨੇ ਗੁਰੂ ਅਰਜਨ ਦੇਵ ਜੀ ਦਾ ਹਾਲ ਚਾਲ ਪੁੱਛਿਆ, ਕਿਵੇਂ ਆਏ ਹੋ ਭਾਈ ਸਾਹਿਬ? ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰਾਂ ਨੇ ਭੇਜਿਆ ਹੈ ਗੁਰੂ ਅਰਜਨ ਦੇਵ ਜੀ ਨੇ, ਬਾਬੇ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਆਇਆ ਹਾਂ। ਬਾਬਾ ਮੋਹਰੀ ਜੀ ਕਹਿਣ ਲੱਗੇ, ਪ੍ਰਸ਼ਾਦਾ ਛਕ ਲਓ, ਪਰ ਮੈਨੂੰ ਲੱਗਦਾ ਹੈ ਕਿ ਅੱਜ ਬਾਬਾ ਜੀ ਨੇ ਮੋਹਨ ਜੀ ਨੇ ਕੁੰਡਾ ਨਹੀਂ ਖੋਲ੍ਹਣਾ, ਉਹ ਆਪਣੀ ਮਰਜ਼ੀ ਨਾਲ ਹੀ ਕਦੀ ਦਰਵਾਜ਼ਾ ਖੋਲ੍ਹ, ਅੰਦਰ ਕੁੰਡੀ ਲੱਗੀ ਹੈ, ਸਾਡਾ ਕੋਈ ਚਾਰਾ ਨਹੀਂ ਹੈ। ਕਹਿੰਦੇ ਦਰਵਾਜ਼ਾ ਖੜਕਾਉਣ ਲੱਗ ਪਏ ਭਾਈ ਗੁਰਦਾਸ ਜੀ। ਅੱਧਾ ਘੰਟਾ ਦਰਵਾਜ਼ਾ ਖੜਕਾਉਂਦੇ ਰਹੇ, ਅੰਦਰੋਂ ਕੋਈ ਉਗ ਸੁਗ ਨਹੀਂ, ਕਿਸੇ ਨੇ ਕੋਈ ਅੰਦਰੋਂ ਹੁੰਗਾਰਾ ਨਹੀਂ ਬਾਬੇ ਮੋਹਨ ਨੇ ਭਰਿਆ। ਬੈਠ ਗਏ, ਘੰਟਾ ਕੁ ਬਹਿ ਕੇ ਫਿਰ ਖੜਕਾਇਆ। ਕਹਿੰਦੇ ਸਾਰੀ ਰਾਤ ਭਾਈ ਗੁਰਦਾਸ ਜੀ ਦਰਵਾਜ਼ਾ ਖੜਕਾਉਂਦੇ ਰਹੇ, ਸਵੇਰੇ ਉੱਠ ਕੇ ਕਹਿੰਦੇ ਵੀ ਇੱਥੇ ਕੋਈ ਚਾਰਾ ਨਹੀਂ। ਉਹ ਜਿਹੜਾ ਸੂਖਮ ਮਾਣ ਸੀ ਨਾ ਮਨ ਦੇ ਵਿੱਚ ਵੀ ਮੈਂ ਭਰਾ ਲੱਗਦਾ, ਮੈਂ ਪੋਥੀਆਂ ਲੈ ਆਵਾਂਗਾ, ਉਹ ਮਾਣ ਮਹਾਰਾਜ ਨੇ ਤੋੜਨਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਰ ਜੀ ਉਹ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੈ। ਅਸੀਂ ਕਿੱਥੇ ਖੜ੍ਹੇ ਹਾਂ ਸਾਧ ਸੰਗਤ ਜੀ? ਇਹ ਤਾਂ ਵੱਡਿਆਂ ਵੱਡਿਆਂ ਨੂੰ ਮਹਾਰਾਜ ਨੇ ਇਹ ਖੇਡ ਵਿਖਾਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਵਾਪਸ ਆ ਗਏ। ਮਹਾਰਾਜ ਆਉਂਦਿਆਂ ਨੂੰ ਵੇਖ ਕੇ ਕਹਿੰਦੇ, ਹਾਂ ਜੀ ਪੋਥੀਆਂ ਲੈ ਆਏ ਹੋ? ਮਹਾਰਾਜ, ਪੋਥੀਆਂ ਕੀ ਲਿਆਉਣੀਆਂ, ਉਹ ਤਾਂ ਦਰਵਾਜ਼ਾ ਹੀ ਨਹੀਂ ਖੋਲ੍ਹਦਾ। ਹੁਣ ਸਤਿਗੁਰੂ ਜਾ ਸਕਦੇ ਸਨ, ਪਰ ਸਾਡੀਆਂ ਅੱਖਾਂ ਖੋਲ੍ਹਣੀਆਂ ਸੀ ਸਿੱਖਾਂ ਦੀਆਂ। ਜਿਹੜੇ ਅੱਜ ਕੱਲ੍ਹ ਗ੍ਰੰਥੀ ਨੂੰ ਕਹਿ ਦਿੰਦੇ, ਬਾਬਾ ਜੀ ਸਾਡੇ ਕੋਲ ਪੰਜ ਸਿੰਘ ਤਾਂ ਹੈ ਨਹੀਂ ਗੁਰੂ ਸਾਹਿਬ ਦਾ ਸਰੂਪ ਲਿਆਉਣ ਲਈ, ਤੁਸੀਂ ਆਪੇ ਹੀ ਮਹਾਰਾਜ ਦਾ ਸਰੂਪ ਲੈ ਆਇਆ ਜੇ ਅਤੇ ਸਾਡੇ ਘਰ ਪ੍ਰਕਾਸ਼ ਕਰ ਦਿਆ ਜੇ ਅਤੇ ਭੋਗ ਪਾ ਕੇ ਮਹਾਰਾਜ ਆਪੇ ਹੀ ਲੈ ਜਾ ਜੇ। ਪੰਜ ਸਿੰਘ ਵੀ ਨਹੀਂ ਲੱਭਦੇ ਵੀ ਮਹਾਰਾਜ ਦਾ ਸਰੂਪ ਲੈ ਹੀ ਆਈਏ ਸਤਿਕਾਰ ਨਾਲ, ਮਹਾਰਾਜ ਦਾ ਸਰੂਪ ਸਤਿਕਾਰ ਨਾਲ ਗੁਰੂ ਘਰ ਪਹੁੰਚਾ ਹੀ ਦੇਈਏ। ਇੰਨਾ ਵੀ ਟਾਈਮ ਸਾਡੇ ਕੋਲੋਂ ਨਹੀਂ ਨਿਕਲਦਾ। ਅਤੇ ਕਈ ਪ੍ਰੇਮੀ ਅਖੰਡ ਪਾਠ ਕਰਾਉਣਗੇ, ਉਹ ਪਾਠੀ ਸਿੰਘਾਂ ਦੇ ਵਾਸਤੇ ਦਰਵਾਜ਼ਾ ਵੀ ਦੂਜੇ ਪਾਸਿਓਂ ਵੀ, ਬਾਹਰੋਂ ਹੀ ਪਾਠੀ ਆਉਣ ਅਤੇ ਬਾਹਰੋਂ ਹੀ ਪਾਠ ਕਰਕੇ ਚਲੇ ਜਾਣ। ਪਹਿਲੇ ਜ਼ਮਾਨੇ 'ਚ ਅਖੰਡ ਪਾਠ ਕਰਾਉਂਦੇ ਸੀ, ਅਖੰਡ ਪਾਠੀ ਸਿੰਘਾਂ ਦੀ ਸੇਵਾ ਬੜੇ ਪਿਆਰ ਨਾਲ ਕਰਨੀ ਅਤੇ ਸਾਰੇ ਪਰਿਵਾਰ ਨੇ, ਸਾਰੇ ਪਿੰਡ ਨੇ ਬਹਿ ਕੇ ਪਾਠ ਸੁਣਨਾ। ਹੁਣ ਘਰ ਵਾਲੇ ਉਸ ਵੇਲੇ ਵੜਦੇ ਆ ਜਦੋਂ ਅਨਾਊਂਸਮੈਂਟ ਹੁੰਦੀ ਹੈ ਵੀ ਸਲੋਕ ਮਹੱਲਾ ਨਾਵਾਂ ਸ਼ੁਰੂ ਹੋਣ ਲੱਗਾ, ਆ ਜਾਓ। ਫਿਰ ਕਿਤੇ ਕੋਈ ਆ ਜਾਵੇ, ਇੱਕ ਅੱਧਾ ਜੀ ਤਾਂ ਆ ਜਾਵੇ, ਨਹੀਂ ਮੱਥਾ ਟੇਕਣ ਵੀ ਨਹੀਂ ਆਉਂਦੇ। ਅਤੇ ਪਾਠੀ ਸਿੰਘਾਂ ਦੀ ਸੇਵਾ, ਸਾਡੇ ਕੰਬਾਲੇ ਸੱਜਣ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ, ਭਾਈ ਜੀ ਉੱਕਾ ਸੁੱਕਾ ਲੈ ਲਿਆ ਜੇ, ਦੱਸੋ ਕੀ ਲੈਣਾ। ਪਾਠ ਦੀ ਅਸੀਂ ਚਾਹ ਪਾਣੀ ਕੋਈ ਨਹੀਂ ਪਿਆ ਸਕਦੇ, ਉੱਕਾ ਸੁੱਕਾ ਪੇਟਾ ਦੱਸੋ। ਇਹ ਸਾਡੀ ਹਾਲਤ ਹੈ, ਸਾਡੀਆਂ ਅੱਖਾਂ ਖੋਲ੍ਹਣ ਲਈ ਇਹ ਗੱਲ ਸੁਣਨ ਵਾਲੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਆ ਗਏ ਅਤੇ ਮਹਾਰਾਜ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਹੈ, ਬਾਬਾ ਜੀ ਹੁਣ ਤੁਸੀਂ ਜਾਓ, ਤੁਸੀਂ ਬਾਣੀ ਦੀਆਂ ਪੋਥੀਆਂ ਲੈ ਕੇ ਆਓ। ਭਾਈ ਗੁਰਦਾਸ ਜੀ ਆ ਗਏ, ਬਾਬਾ ਬੁੱਢਾ ਜੀ ਚਲੇ ਗਏ ਸਤ ਬਚਨ ਕਰਕੇ। ਇਸ਼ਨਾਨ ਕੀਤਾ ਬੌਲੀ ਸਾਹਿਬ ਦਾ, ਭਾਈ ਮੋਹਰੀ ਨੂੰ ਮਿਲੇ ਅਤੇ ਮੋਹਣ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ। ਬਾਬੇ ਮੋਹਣ ਨੇ ਕੋਈ ਅੰਦਰੋਂ ਆਵਾਜ਼ ਹੁੰਗਾਰਾ ਨਹੀਂ ਭਰਿਆ, ਬਾਬੇ ਬੁੱਢਾ ਸਾਹਿਬ ਜੀ ਅੱਧਾ ਘੰਟਾ ਵੇਖ ਵੇਖ ਕੇ ਬੜੇ ਬਲੀ ਸਨ, ਉਹਨਾਂ ਨੇ ਵੇਖਿਆ ਵੀ ਇਹ ਦਰਵਾਜ਼ਾ ਤਾਂ ਖੋਲ੍ਹਣ ਨਹੀਂ ਲੱਗਾ। ਉਹਨਾਂ ਨੇ ਜਿਹੜਾ ਦਰਵਾਜ਼ੇ ਦਾ ਤਖਤਾ ਸੀ ਨਾ, ਉਹਦੀ ਚੂਲੀ ਪੱਟ ਲਈ, ਝਟਕਾ ਮਾਰਿਆ, ਦਰਵਾਜ਼ਾ ਪੱਟ ਕੇ ਇੱਕ ਪਾਸੇ ਰੱਖ ਦਿੱਤਾ ਅਤੇ ਅੰਦਰ ਵੜ ਗਏ। ਅੰਦਰ ਵੜ ਕੇ ਵੇਖਿਆ ਕਿ ਦੀਵਾਰ ਦੇ ਨਾਲ ਪਿੱਠ ਲਾ ਕੇ ਸਮਾਧੀ 'ਚ ਬੈਠਾ ਬਾਬਾ ਮੋਹਨ। ਸਰੀਰ ਇੱਦਾਂ ਜਿਵੇਂ ਲੱਕੜ ਹੁੰਦੀ ਹੈ, ਸਵਾਸ ਚੜ੍ਹੇ ਹੋਏ ਦਸਵੇਂ ਦੁਆਰ ਵਿੱਚ। ਅੱਜ ਕੱਲ੍ਹ ਤਾਂ ਕਹਿੰਦੇ ਦਸਵੇਂ ਦੁਆਰ ਦਿਮਾਗ ਹੀ ਹੁੰਦਾ। ਖਾਲਸਾ ਜੀ, ਦਿਮਾਗ ਤਾਂ ਸਾਰਿਆਂ ਕੋਲ ਹੈ, ਪਰ ਮਹਾਰਾਜ ਕਹਿੰਦੇ ਦਸਵੇਂ ਦੁਆਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਦਸਵੇਂ ਦੁਆਰ ਦੇ ਜੇ ਸਾਰਿਆਂ ਕੋਲ, ਸਾਰਿਆਂ ਦਾ ਹੀ ਪ੍ਰਕਾਸ਼ ਹੋਵੇ, ਫਿਰ ਦਿਮਾਗ ਤਾਂ ਸਾਰਿਆਂ ਕੋਲ ਹੀ ਹੈ। ਦਿਮਾਗ ਦਾ ਤਾਂ ਡਾਕਟਰ ਆਪਰੇਸ਼ਨ ਵੀ ਕਰਨ ਲੱਗ ਪਏ ਹੈ, ਦਿਮਾਗ ਦੀਆਂ ਦਵਾਈਆਂ ਵੀ ਦਿੰਦੇ ਹੈ। ਦਸਵੇਂ ਦੁਆਰ ਦੀ ਕੋਈ ਦਵਾਈ ਨਹੀਂ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸਵੇਂ ਦੁਆਰ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ, ਦਿਮਾਗ ਡਾਕਟਰਾਂ ਦੇ ਵੱਸ ਦੀ ਗੱਲ ਹੈ। ਦਸਵੇਂ ਦੁਆਰ ਦੀ ਚਾਬੀ ਗੁਰੂ ਕੋਲ ਹੈ। ਹੁਣ ਅਸੀਂ ਐਸੇ ਅਰਥ ਕਰ ਰਹੇ ਹਾਂ ਜਿਹੜੇ ਗੁਰਬਾਣੀ ਦੇ ਸਾਨੂੰ ਨਾਸਤਕ ਬਣਾ ਦੇਣਗੇ। ਉਹਨਾਂ ਵੀਰਾਂ ਦਾ ਪ੍ਰਯੋਜਨ ਹੀ ਇਹ ਹੈ ਕਿ ਲੋਕ ਹੌਲੇ ਹੌਲੇ ਨਾਸਤਕ ਜੇ ਬਣ ਜਾਣ, ਗੁਰਬਾਣੀ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਵੀ ਇਹਨਾਂ ਦੇ ਇਹਨੂੰ ਕੋਈ ਖਾਸ ਗੱਲ ਨਹੀਂ ਹੈ। ਪਰ ਜਿਹੜੀ ਚੀਜ਼ ਜਿੱਥੇ ਹੈ ਉੱਥੇ ਪਹੁੰਚਣ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਮੋਹਨ ਸਾਹਿਬ ਦੀ ਸਮਾਧੀ ਲੱਗੀ ਹੋਈ ਹੈ, ਰੋਜ਼ ਪੜ੍ਹਦੇ ਹੋ। ਆ ਕਹਿੰਦੇ ਸਮਾਧੀਆਂ ਵੀ ਮਨ ਮਤ ਹਨ। ਮਹਾਰਾਜ ਕਹਿੰਦੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਸਮਾਧੀ ਦਾ ਮਤਲਬ ਸਮਧੀ, ਧੀ ਨਾਮ ਬੁੱਧੀ ਦਾ ਹੈ। ਜਿੱਥੇ ਮਨ ਬੁੱਧੀ ਚੇਤਾ ਸਮਾ ਜਾਂਦੇ ਹੈ, ਲੀਨ ਹੋ ਜਾਂਦੇ ਹੈ, ਉੱਥੇ ਉਹ ਤੁਰਿਆ ਦੇ ਵਿੱਚ ਪਰਮੇਸ਼ਰ ਪ੍ਰਕਾਸ਼ ਹੁੰਦਾ ਹੈ। ਇਹ ਗੱਲ ਜਿਹੜੀ ਹੈ ਅਨੁਭਵ ਦੀ ਹੈ, ਵਿਆਖਿਆ ਦੀ ਨਹੀਂ ਹੈ, ਕਹੀ ਨਹੀਂ ਜਾ ਸਕਦੀ, ਮਾਣੀ ਜਾ ਸਕਦੀ ਹੈ, ਦੱਸੀ ਨਹੀਂ ਜਾ ਸਕਦੀ, ਇੱਦਾਂ ਸਮਝੀ ਵੀ ਨਹੀਂ ਜਾ ਸਕਦੀ। ਸੋ ਬਾਬਾ ਮੋਹਨ ਸਾਹਿਬ ਜੀ ਸਮਾਧੀ 'ਚ ਬੈਠੇ ਨੇ, ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਹੱਥ ਦੀਆਂ ਤਲੀਆਂ ਮੱਥੇ ਦੀਆਂ ਪੁੜਪੜੀਆਂ ਝਸਣ ਲੱਗ ਪਏ ਵੀ ਉਹਨਾਂ ਦੀ ਸਮਾਧ ਖੁੱਲ੍ਹੇ, ਸਰੀਰ 'ਚ ਗਰਮਾਈ ਆਵੇ। ਅੱਧਾ ਪੌਣਾ ਘੰਟਾ ਸਿਰ ਖਪਾਈ ਕੀਤੀ, ਪਰ ਬਾਬੇ ਮੋਹਨ ਦੀ ਸਮਾਧੀ ਨਹੀਂ ਖੁੱਲ੍ਹੀ। ਬਾਬਾ ਬੁੱਢਾ ਸਾਹਿਬ ਜੀ ਵੀ ਵਾਪਸ ਆ ਗਏ ਸ੍ਰੀ ਅੰਮ੍ਰਿਤਸਰ। ਆ ਕੇ ਗੁਰੂ ਸਾਹਿਬ ਨੂੰ ਦੱਸਿਆ, ਮਹਾਰਾਜ ਮੈਂ ਪੋਥੀਆਂ ਲੈਣ ਗਿਆ ਸੀ, ਦਰਵਾਜ਼ਾ ਵੀ ਭੰਨ ਕੇ ਅੰਦਰ ਵੜਿਆ ਸੀ, ਪਰ ਬਾਬੇ ਮੋਹਨ ਦੀ ਸਮਾਧੀ ਨਹੀਂ ਖੁੱਲ੍ਹੀ। ਸਤਿਗੁਰੂ ਕਹਿਣ ਲੱਗੇ ਜਿਵੇਂ ਖੁੱਲ੍ਹਣੀ ਹੈ ਉਵੇਂ ਹੀ ਖੁੱਲ੍ਹਣੀ ਹੈ। ਆਖੋ ਸਤਨਾਮ ਸ੍ਰੀ ਵਾਹਿ। ਸਾਰੀਆਂ ਸੰਗਤਾਂ ਨਗਰ ਦੀਆਂ, ਸ੍ਰੀ ਅੰਮ੍ਰਿਤਸਰ ਦੀਆਂ, ਬਾਹਰੋਂ ਆਈਆਂ ਹੋਈਆਂ ਜਿੰਨੀਆਂ ਵੀ ਸੰਗਤਾਂ ਨੇ, ਸਭ ਚਲੋ, ਬੱਚਾ ਬੱਚਾ ਚਲੋ, ਪੈਦਲ ਯਾਤਰਾ ਸ੍ਰੀ ਗੋਇੰਦਵਾਲ ਸਾਹਿਬ ਦੀ ਕਰਨੀ ਹੈ। ਅਸੀਂ ਬੜੀ ਮਹਿੰਗੀ ਚੀਜ਼ ਲੈਣ ਚੱਲੇ ਹਾਂ, ਬੜਾ ਮਹਿੰਗਾ ਸੌਦਾ ਲੈਣ ਚੱਲੇ ਹਾਂ, ਇਸ ਕਰਕੇ ਕੋਈ ਘਰ 'ਚ ਨਾ ਰਹੇ। ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਇਹ ਸਿਖਾ ਰਹੇ ਸਨ, ਅਦਬ ਕਿਵੇਂ ਕਰਨਾ। ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਹ ਗੁਰੂ ਕਾ ਸਿੱਖ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਦੱਸਣ ਵਾਸਤੇ ਕਿ ਬਾਣੀ ਕਿੰਨੀ ਮਹਿੰਗੀ ਹੈ। ਇਹ ਕੋਈ ਭੇਟਾ ਦੀ ਗੱਲ ਨਹੀਂ ਵੀ ਗ੍ਰੰਥੀ ਸਿੰਘ ਨੂੰ ਕਹੀਏ ਬਾਬਾ ਜੀ ਕਿੰਨੇ ਪੈਸੇ ਲੈਣੇ ਪਾਠ ਦੇ, ਅਤੇ ਇੱਕ ਗੁਰਦੁਆਰਿਓਂ ਪਤਾ ਕਰ ਲਿਆ ਫਿਰ ਦੂਜੇ ਵੀ ਪਤਾ ਕਰਨ ਜਾਂਦੇ, ਕਿਤੇ ਉਹਨੇ ਜ਼ਿਆਦਾ ਤਾਂ ਨਹੀਂ ਮੰਗ ਲਏ। ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ ਬਚਨ ਇੱਕ, ਕਹਿੰਦੇ ਕਲਯੁਗ ਦਾ ਸਮਾਂ ਆਵੇਗਾ, ਨਾ ਗੁਰੂ ਗ੍ਰੰਥ ਸਾਹਿਬ ਦੇ ਚੰਗੇ ਪਾਠੀ ਲੱਭਣਗੇ ਅਤੇ ਨਾ ਪਾਠ ਕਰਾਉਣ ਵਾਲੇ ਲੱਭਣਗੇ। ਅੱਜ ਉਹ ਸੀਨ ਸਾਹਮਣੇ ਆਉਂਦਾ ਜੇ, ਨਾ ਪਾਠ ਕਰਾਉਣ ਵਾਲੇ ਦੀ ਭਾਵਨਾ ਹੋਏਗੀ ਨਾ ਕਰਨ ਵਾਲੇ ਦੀ। ਕਹਿੰਦੇ ਪਾਠ ਕਰਨ ਵਾਲੇ ਦੀ ਇਹ ਭਾਵਨਾ ਹੋਣੀ ਚਾਹੀਦੀ ਹੈ, ਵੀ ਮੈਂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਰਿਹਾ, ਮੈਨੂੰ ਸਭ ਕੁਛ ਮਿਲ ਗਿਆ। ਆਖੋ ਵਾਹਿਗੁਰੂ, ਮੈਨੂੰ ਭੇਟਾ ਹੋਰ ਮਿਲਣੀ ਹੋਰ ਚਾਹੀਦੀ ਹੈ, ਸਭ ਮਿਲ ਗਿਆ ਜੋ ਬਾਣੀ ਪੜ੍ਹ ਰਿਹਾ ਮੈਂ, ਉਹਨੂੰ ਹੋਰ ਕਿਸੇ ਚੀਜ਼ ਦੀ ਵਾਸ਼ਨਾ ਨਹੀਂ ਹੋਣੀ ਚਾਹੀਦੀ। ਅਤੇ ਜਿਹੜਾ ਪਾਠ ਕਰਾ ਰਿਹਾ ਘਰ ਵਾਲਾ, ਉਹਦੀ ਇਹ ਭਾਵਨਾ ਹੋਣੀ ਚਾਹੀਦੀ ਵੀ ਮੇਰੇ ਘਰ 'ਚ ਜੋ ਕੁਝ ਵੀ ਹੈ ਸਾਰਾ ਚੁੱਕ ਕੇ ਇਹਨੂੰ ਦੇ ਦਿਆਂ ਜਿਹੜਾ ਸਾਹਿਬ ਦੀ ਬਾਣੀ ਸੁਣਾ ਰਿਹਾ। ਦੇਖੋ ਜੇ ਭਾਈ ਮਨੀ ਸਿੰਘ ਨੇ ਬਚਨ ਲਿਖੇ ਹੈ, ਉਹ ਕਹਿੰਦੇ ਜਿਹੜਾ ਕਹਿੰਦਾ ਵੀ ਪਾਠ ਕਰ ਰਿਹਾ ਉਹਦੀ ਇਹ ਭਾਵਨਾ ਹੋਵੇ ਵੀ ਮੈਂ ਪਾਠ ਕਰ ਰਿਹਾ, ਮੈਨੂੰ ਤਾਂ ਸਭ ਕੁਝ ਮਿਲਿਆ ਹੋਇਆ, ਹੋਰ ਨਹੀਂ ਕੋਈ ਚਾਹੀਦਾ। ਅਤੇ ਜਿਹੜਾ ਕਰਾ ਰਿਹਾ ਪਾਠ ਪਾਠੀ ਸਿੰਘ ਤੋਂ, ਉਹਦੀ ਇਹ ਹੋਵੇ ਵੀ ਮੇਰੇ ਕੋਲ ਜੋ ਕੁਝ ਵੀ ਹੈ ਮੈਂ ਚੁੱਕ ਕੇ ਦੇ ਦਿਆਂ, ਸਾਰਾ ਘਰ ਹੀ ਦੇ ਦਿਆਂ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਪਰ ਕਹਿੰਦੇ ਕਲਯੁੱਗ 'ਚ ਐਸਾ ਹੋਣਾ ਨਹੀਂ, ਉਹ ਗੱਲ ਸਾਹਮਣੇ ਆ ਰਹੀ ਹੈ। ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਸੀ ਬਾਣੀ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟਾ। ਨੰਗੇ ਪੈਰੀਂ ਤੁਰ ਪਏ ਸਾਰੀਆਂ ਸੰਗਤਾਂ, ਕੀਰਤਨ ਕਰਦੀਆਂ ਗੋਂਦਵਾਲ ਸਾਹਿਬ ਗਈਆਂ, ਬੌਲੀ ਦੇ ਇਸ਼ਨਾਨ ਕੀਤੇ ਅਤੇ ਕਿਸੇ ਨੂੰ ਨਹੀਂ ਮਿਲੇ। ਚਵਾਰਾ ਸਾਹਿਬ ਦੇ ਸਾਹਮਣੇ ਜਾ ਕੇ ਨਾ, ਜਿਹੜਾ ਚਵਾਰੇ ਸਾਹਿਬ ਦੇ ਸਾਹਮਣੇ ਥਾਂ ਪਿਆ ਹੈ, ਅੱਜ ਕੱਲ੍ਹ ਕੱਚੀ ਗਲੀ ਸੀ, ਅਤੇ ਜ਼ਮੀਨ 'ਤੇ ਬੈਠ ਗਏ। ਜਦੋਂ ਜ਼ਮੀਨ 'ਤੇ ਬੈਠਣ ਲੱਗੇ, ਸਿੱਖਾਂ ਕਿਹਾ ਮਹਾਰਾਜ ਚਾਦਰ ਵਿਛਾ ਦਈਏ, ਚਾਦਰ 'ਤੇ ਬੈਠੋ, ਜਿਵੇਂ ਭੁੱਜੇ ਨਾ ਬੈਠੋ, ਮਿੱਟੀ ਹੈ ਥੱਲੇ, ਕਬਸਤਰਾਂ ਨੂੰ ਮਿੱਟੀ ਲੱਗੇਗੀ। ਹਜ਼ੂਰ ਕਹਿਣ ਲੱਗੇ ਗੁਰਮੁਖੋ, ਅਸੀਂ ਅੱਜ ਮੰਗਣ ਵਾਲੇ ਬਣ ਕੇ ਆਏ ਹਾਂ। ਮੰਗਤਾ ਕਿਸੇ ਦੇ ਬੂਹੇ ਅੱਗੇ ਜਾਂਦਾ, ਉਹ ਮੰਗਤਾ ਚਾਦਰ ਵਿਛਾ ਕੇ ਨਹੀਂ ਬਹਿੰਦਾ। ਜੇ ਮੰਗਤਾ ਚਾਦਰ ਵਿਛਾ ਕੇ ਬੈਠੇ ਤਾਂ ਕੋਈ ਉਹਨੂੰ ਭੀਖ ਨਹੀਂ ਦਿੰਦਾ। ਅਬ ਮੰਗਣ ਹਾਰੇ ਕੋ ਭੇਸ ਬਣਾਇਓ, ਹੁਣ ਮੰਗਣ ਵਾਲਿਆਂ ਦਾ ਭੇਸ ਬਣਾਇਆ, ਮੰਗਤੇ ਹਾਂ, ਗੁਰੂ ਅਮਰਦਾਸ ਦੇ ਬੂਹੇ 'ਤੇ ਆਏ ਹਾਂ, ਜਦੋਂ ਖੈਰ ਪਵੇਗੀ ਤਾਂ ਉੱਠਾਂਗੇ। ਮੰਗਤੇ ਦੀਆਂ ਕੁਝ ਖਾਸ ਗੱਲਾਂ ਨੇ, ਤੁਸੀਂ ਦੇਖੇ ਹੋਣੇ ਮੰਗਤੇ। ਮੰਗਤਾ ਨਿਵਾਣਾ ਜਿਹਾ, ਨਿਤਾਣਾ ਜਿਹਾ, ਗਰੀਬੜਾ ਜਿਹਾ ਬਣ ਕੇ ਆਉਂਦਾ, ਇੱਦਾਂ ਆਪਣਾ ਠੂਠਾ ਕਰਦਾ, ਤਰਸ ਭਰੀਆਂ ਅੱਖਾਂ ਨਾਲ ਦਾਤੇ ਵੱਲ ਦੇਖਦਾ। ਜੇ ਦਾਤਾ ਉਹਦੇ ਕੌਲੇ 'ਚ, ਉਹਦੇ ਬਾਟੇ 'ਚ, ਉਹਦੇ ਠੂਠੇ 'ਚ ਕੁਝ ਪਾ ਦੇਵੇ, ਉਹ ਅੱਗੇ ਤੁਰ ਪੈਂਦਾ, ਨਹੀਂ ਤਾਂ ਖੜ੍ਹਾ ਰਹਿੰਦਾ। ਜਿੰਨਾ ਚਿਰ ਉਹ ਨਹੀਂ ਪਾਉਂਦਾ ਕੁਝ, ਉਨਾ ਚਿਰ ਉਹਦੇ ਵੱਲ ਦੇਖੀ ਜਾਂਦਾ। ਅਤੇ ਜੇ ਉਹ ਆਖੇ ਵੀ ਇੱਦਾਂ ਕਰਕੇ ਫਿਰ ਅੱਗੇ ਤੁਰ ਪਵੇ, ਅਤੇ ਅੱਗੇ ਤਾਂ ਤੁਰ ਹੀ ਜਾਣਾ, ਫਿਰ ਉਹਨੂੰ ਮਿਲਣਾ ਕੁਝ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਮੋਹਣ ਦੇ ਬੂਹੇ 'ਤੇ ਚਵਾਰੇ ਦੇ ਸਾਹਮਣੇ ਸਤਿਗੁਰੂ ਬੈਠੇ ਨੇ, ਸਰੰਦਾ ਪਕੜਿਆ, ਗੌੜੀ ਰਾਗ ਸ਼ੁਰੂ ਕੀਤਾ। ਗੌੜੀ ਰਾਗ ਦੀਆਂ ਮਹਾਰਾਜ ਨੇ ਸੁਰਾਂ ਅਲਾਪੀਆਂ ਅਤੇ ਸ਼ਬਦ ਪੜਿਆ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਣ ਨਾਮ ਮੋਹਣ ਵਾਲੇ ਦਾ ਹੈ, ਮਨ ਨੂੰ ਜੋ ਮੋਹ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੌਣ ਹੈ? ਪਰਮੇਸ਼ਰ ਹੈ। ਸਭ ਦਾ ਮਨ ਮੋਹ ਰਿਹਾ ਹੈ। ਸਾਧ ਸੰਗਤ ਜੀ, ਕਦੀ ਫੁੱਲ ਨੂੰ ਵੇਖਿਆ ਤੁਸੀਂ? ਫੁੱਲ ਨੂੰ ਵੇਖ ਕੇ ਤੁਹਾਡਾ ਮਨ ਮੋਹਿਆ ਜਾਂਦਾ ਹੈ। ਕੋਈ ਸੁੰਦਰ ਬਿਲਡਿੰਗ ਇਮਾਰਤ ਬਣੀ ਹੋਵੇ, ਉਹਨੂੰ ਦੇਖ ਕੇ ਤੁਹਾਡਾ ਮਨ ਮੋਹਿਆ ਜਾਂਦਾ ਹੈ। ਕੋਈ ਸੁੰਦਰ ਕੱਪੜਾ ਹੋਵੇ, ਸੁੰਦਰ ਵਸਤੂ ਹੋਵੇ, ਉਹਨੂੰ ਦੇਖ ਕੇ ਸਾਡਾ ਮਨ ਮੋਹਿਆ ਜਾਂਦਾ ਹੈ। ਕਦੀ ਵਿਚਾਰ ਕੀਤੀ ਹੈ ਵੀ ਇਹ ਮੋਹਣ ਕਿਹੜਾ ਹੈ? ਹਰ ਚੀਜ਼ ਵਿੱਚ ਰੱਬ ਹੈ, ਅਤੇ ਹਰ ਚੀਜ਼ ਵਿੱਚ ਜਿਹੜਾ ਰੱਬ ਹੈ ਉਹ ਆਪਣਾ ਆਕਰਸ਼ਣ ਪਾਉਂਦਾ ਵੱਖੋ ਵੱਖ ਰੂਪਾਂ ਵਿੱਚ। ਉਹੀ ਮੋਹ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਦੇਖ ਫੂਲ ਫੂਲ ਫੂਲੇ, ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੋਂ ਮਿਲੋ ਪ੍ਰਭ ਸੁਭਾਗੇ। ਫੁੱਲਾਂ ਵੱਲ ਦੇਖੋ ਨਾ, ਫੁੱਲਾਂ ਵਿੱਚ ਰੱਬ ਖਿੜਿਆ ਹੋਇਆ। ਦਸਮ ਪਾਤਸ਼ਾਹ ਲਿਖਦੇ ਕਹੂੰ ਫੂਲ ਹੋਵੈ ਕਹਿ ਭਲੀ ਭਾਂਤ ਫੂਲੇ, ਕਹੂੰ ਪਵਰ ਹੋਵੈ ਕਹਿ ਭਲੀ ਭਾਂਤ ਭੂਲੇ। ਫੁੱਲ ਬਣ ਕੇ ਵੀ ਖਿੜਿਆ ਅਤੇ ਭੌਰਾ ਬਣ ਕੇ ਉਹਦੇ 'ਤੇ ਮੰਡਰਾ ਰਿਹਾ, ਦੋਵੇਂ ਪਾਸੇ ਦੋਵਾਂ ਸਿਰਿਆਂ ਕਾ ਆਪ ਸੁਆਮੀ ਹੈ। ਜਿਹੜਾ ਰੱਬ ਸਾਰਿਆਂ ਵਿੱਚ ਹੈ ਉਹੀ ਰੱਬ ਬਾਬੇ ਮੋਹਣ ਵਿੱਚ ਵੀ ਹੈ। ਅੱਜ ਕੱਲ੍ਹ ਵਿਆਖਿਆ ਕਰਨ ਵਾਲੇ ਘਬਰਾ ਜਾਂਦੇ ਹੈ ਵੀ ਮੋਹਣ ਦਾ ਅਰਥ ਰੱਬ ਕਰੀਏ ਕਿ ਮੋਹਣ ਦਾ ਅਰਥ ਬਾਬਾ ਮੋਹਣ ਕਰੀਏ, ਕਿਉਂਕਿ ਕੁਝ ਟੀਕਾਕਾਰਾਂ ਨੇ ਐਸੇ ਭਰਮ ਖੜ੍ਹੇ ਕਰ ਦਿੱਤੇ। ਉਹਨਾਂ ਨੇ ਦਵੈਤ ਵਾਲੀ ਦ੍ਰਿਸ਼ਟੀ ਨਾਲ ਦੇਖਿਆ। ਦੋ ਦ੍ਰਿਸ਼ਟੀਆਂ ਹਨ, ਇੱਕ ਦਵੈਤ ਵਾਲੀ ਦ੍ਰਿਸ਼ਟੀ ਹੈ, ਇਹ ਨਹੀਂ ਇਹ, ਇਹ ਨਹੀਂ ਇਹ। ਪਰ ਜਿਹੜੀ ਅਦਵੈਤ ਦ੍ਰਿਸ਼ਟੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹੈ, ਇੱਕ ਓਅੰਕਾਰ, ਸਭ ਕੁਛ ਇੱਕੋ ਹੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਵਿੱਚ ਇੱਕੋ ਹੀ ਜੋਤ ਹੈ, ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤ ਹੈ। ਕੋਈ ਬੰਦਾ ਮੰਨ ਲਓ ਸੋਹਣਾ ਹੈ, ਉਹਨੂੰ ਦੇਖ ਕੇ ਮਨ ਮੋਇਆ ਜਾਂਦਾ ਹੈ। ਤੁਸੀਂ ਵਿਚਾਰ ਕੇ ਦੇਖੋ, ਓਨਾ ਚਿਰ ਮਨ ਮੋਇਆ ਜਾਂਦਾ ਜਿੰਨਾ ਚਿਰ ਉਹਦੇ ਵਿੱਚ ਪਰਮੇਸ਼ਰ ਮਨ ਮੋਹਣ ਦੀ ਜੋਤ ਹੈ। ਜੇ ਉਹਦੇ ਵਿੱਚੋਂ ਜੋਤ ਨਿਕਲ ਜਾਵੇ, ਕਿੰਨਾ ਸੋਹਣਾ ਹੋਵੇ, ਉਹਦੀ ਡੈੱਡ ਬਾਡੀ ਨੂੰ ਕੋਈ ਨਹੀਂ ਦੇਖੇਗਾ। ਉਸੇ ਵੇਲੇ ਉੱਤੇ ਕੱਪੜਾ ਪਾ ਦਿੰਦੇ ਨੇ ਅਤੇ ਫਟਾਫਟ ਚੁੱਕ ਕੇ ਲੈ ਜਾਂਦੇ ਨੇ, ਭਾਵੇਂ ਕਿੰਨਾ ਸੋਹਣਾ ਹੋਵੇ। ਅਤੇ ਮੋਹਣ ਦਾ ਮਤਲਬ ਮੋਹਣ ਵਾਲਾ, ਉਹ ਮੋਹਣ ਵਾਲਾ ਪਰਮਾਤਮਾ ਹੀ ਹੈ, ਆਖੋ ਸਤਨਾਮ ਸ੍ਰੀ ਵਾਹਿ। ਇਸ ਵੇਲੇ ਮੋਹਣ ਦੇ ਵਿੱਚ ਵੀ ਬੈਠਾ ਹੈ ਬਾਬੇ ਮੋਹਣ ਦੇ। ਇਸ ਕਰਕੇ ਅਧਿਆਹਾਰ ਕੀਤਾ ਸਤਿਗੁਰਾਂ ਨੇ। ਗੁਰਬਾਣੀ ਦੇ ਅਰਥ ਪੜ੍ਹਨ ਲਈ ਸੰਪਰਦਾਇ ਵਿੱਚ ਬੜੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਇੱਕ ਪੰਗਤੀ ਦੇ ਅਰਥ ਕਿੱਥੇ ਕਿੱਥੇ ਕਿਵੇਂ ਕਿਵੇਂ ਢੁੱਕਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਪੜ੍ਹਿਆ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਪਹਿਲਾ ਛੰਦ ਪੂਰਾ ਹੋਇਆ। ਬਾਬੇ ਮੋਹਣ ਨੇ ਚਵਾਰਾ ਸਾਹਿਬ ਦੀ ਤਾਕੀ ਖੋਲ੍ਹੀ, ਤਾਕੀ ਖੋਲ੍ਹ ਕੇ ਬਾਹਰ ਦੇਖਿਆ, ਮਾਮੇ ਅਤੇ ਭਾਣਜੇ ਦਾ ਰਿਸ਼ਤਾ ਸੀ। ਬਾਬਾ ਮੋਹਣ ਮਾਮਾ ਸੀ, ਗੁਰੂ ਅਰਜਨ ਦੇਵ ਜੀ ਭਾਣਜੇ ਸਨ। ਤੁਸੀਂ ਜਾਣਦੇ ਹੋ ਮਾਮੇ ਭਣੇਵਿਆਂ ਨੂੰ ਮਜ਼ਾਕ ਵੀ ਕਰ ਲੈਂਦੇ ਹੈ, ਕੌੜਾ ਵੀ ਬੋਲ ਲੈਂਦੇ ਹੈ। ਮਾਮੇ ਭਾਣਜੇ ਦਾ ਕਹਿੰਦੇ ਵੈਰ ਵੀ ਹੁੰਦਾ। ਮਾਮੇ ਭਾਣਜੇ ਦੀ ਗੱਲ ਸੀ, ਬਾਬਾ ਮੋਹਣ ਕੌੜਾ ਬੋਲਿਆ, ਕਹਿਣ ਲੱਗ ਕਹਿਣ ਲੱਗਾ ਆ ਗਿਆ ਠੱਗਾਂ ਦਿਆ ਠੱਗਾ। ਗੁਰੂ ਅਰਜਨ ਸਾਹਿਬ ਨੂੰ ਇਹ ਸ਼ਬਦ ਕਹੇ ਬਾਬੇ ਮੋਹਣ ਨੇ, ਆ ਗਿਆ ਠੱਗਾਂ ਦਿਆ ਠੱਗਾ, ਪਹਿਲਾਂ ਤੇਰੇ ਪਿਓ ਨੇ ਸਾਰਾ ਕੁਝ ਖੋਹ ਲਿਆ, ਹੁਣ ਤੂੰ ਰਹਿੰਦੀ ਖੂੰਦ ਤੂੰ ਕੱਢਣ ਆ ਗਿਆ। ਸਿੱਖਾਂ ਨੂੰ ਬੜਾ ਗੁੱਸਾ ਲੱਗਿਆ ਵੀ ਸਾਡੇ ਸਾਹਮਣੇ ਸਾਡੇ ਗੁਰਦੇਵ ਨੂੰ ਠੱਗ ਕਹਿ ਰਿਹਾ। ਉਹ ਥੋੜ੍ਹੇ ਜਿਹੇ ਉਹਨਾਂ ਦੇ ਮਨ 'ਚ ਉਦਵੇਗ ਹੋਇਆ ਵੀ ਇਹ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਰਿਹਾ, ਗੁਰੂ ਸਾਹਿਬ ਨੂੰ ਠੱਗ ਕਹਿ ਰਿਹਾ। ਸਿੱਖ ਕਹਿੰਦੇ ਮਹਾਰਾਜ ਤੁਹਾਡੀ ਬੇਅਦਬੀ ਕਰ ਰਿਹਾ ਬਾਬਾ ਮੋਹਣ। ਮਹਾਰਾਜ ਕਹਿੰਦੇ ਨਹੀਂ, ਸਾਡਾ ਮਾਮਾ ਹੈ, ਦੋ ਵਾਰੀ ਮਾਂ ਮਾਂ ਕਹੀਏ ਤਾਂ ਮਾਮਾ ਬਣਦਾ, ਅਤੇ ਪਿਤਾ ਸਮਾਨ ਵੱਡਾ ਹੈ। ਦੂਸਰੀ ਗੱਲ ਜਿਹੜੀ ਕਹਿ ਰਿਹਾ ਠੀਕ ਕਹਿ ਰਿਹਾ, ਅਸੀਂ ਠੱਗੀ ਹਾਂ। ਗੁਰਬਾਣੀ 'ਚ ਲਿਖਿਆ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਪਰਮਾਤਮਾ ਠੱਗ ਹੈ। ਕਹੋ ਕਬੀਰ ਠੱਗ ਸਿਉਂ ਮਨ ਮਾਨਿਆ, ਗਈ ਠਗੋਰੀ ਠੱਗ ਪਹਿਚਾਨਿਆ। ਪਰਮਾਤਮਾ ਠੱਗ ਨੇ ਆਪਣੀ ਠੱਗ ਬੂਟੀ ਸੁੰਘਾ ਕੇ, ਕਿਹੜੀ ਠੱਗ ਬੂਟੀ, ਠੱਗਾਂ ਕੋਲ ਹੁੰਦਾ ਉਹ ਕੱਪੜੇ ਨੂੰ ਲਾ ਕੇ ਸੁੰਘਾ ਦਿੰਦੇ ਆ, ਬੰਦਾ ਬੇਹੋਸ਼ ਹੋ ਜਾਂਦਾ, ਜੇਬਾਂ ਖਾਲੀ ਕਰਕੇ ਲੈ ਜਾਂਦੇ। ਪਰਮਾਤਮਾ ਰੂਪੀ ਠੱਗ ਨੇ ਮਾਇਆ ਰੂਪੀ ਬੂਟੀ, ਮਾਇਆ ਰੂਪੀ ਠੱਗਮੂਰੀ, ਠੱਗ ਬੂਟੀ ਸਾਨੂੰ ਸੁੰਘਾ ਦਿੱਤੀ, ਅਸੀਂ ਬੇਹੋਸ਼ ਹੋ ਗਏ, ਉਹ ਕਿਨਾਰਾ ਕਰ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਮਝ ਆ ਗਈ ਹੈ ਵੀ ਇਹ ਤਾਂ ਸਾਰੀ ਠੱਗ ਦੀ ਲੀਲਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹੋ ਕਬੀਰ ਠੱਗ ਸਿਉਂ ਮਨ ਮਾਨਿਆ, ਠੱਗ ਨਾਲ ਪੈ ਗਈ ਦੋਸਤੀ। ਜਦੋਂ ਕਿਸੇ ਬੰਦੇ ਨਾਲ ਦੋਸਤੀ ਪੈ ਜਾਵੇ ਉਹਦੇ ਸਾਰੇ ਚਾਲੇ ਸਮਝ ਆ ਜਾਂਦੇ ਆ। ਕਹੋ ਕਬੀਰ ਠੱਗ ਸਿਉਂ ਮਨ ਮਾਨਿਆ, ਗਈ ਠਗੋਰੀ ਠੱਗ ਪਹਿਚਾਨਿਆ, ਹੁਣ ਤਾਂ ਰੱਬ ਦੀ ਸਮਝ ਆ ਗਈ ਹੈ, ਹੁਣ ਉਹਦੀ ਬੂਟੀ ਅਸਰ ਨਹੀਂ ਕਰੇਗੀ। ਠੱਗ ਆਪਣੇ ਦੋਸਤਾਂ ਦੇ ਥੋੜ੍ਹਾ ਪਾਏਗਾ, ਭਗਤਾਂ 'ਤੇ ਨਹੀਂ ਪਾਉਂਦਾ। ਅਤੇ ਇਹ ਕੌਣ ਹੈ? ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਇਹ ਪ੍ਰਤੱਖ ਹਰੀ ਪਰਮੇਸ਼ਰ, ਅਕਾਲ ਪੁਰਖ ਦਾ ਰੂਪ। ਮਹਾਰਾਜ ਕਹਿਣ ਲੱਗੇ ਅਸੀਂ ਠੱਗੀ ਹਾਂ, ਉਹ ਠੀਕ ਹੀ ਕਹਿ ਰਿਹਾ, ਕਿਉਂਕਿ ਇੱਕ ਹੁੰਦਾ ਉਸਤਤ ਵਿਆਜ ਨਿੰਦਾ, ਵਿਦਵਾਨਾਂ ਦੀ ਭਾਸ਼ਾ ਵਿੱਚ ਉੱਤੋਂ ਤੇ ਬੰਦੇ ਦੀ ਤਾਰੀਫ ਕਰੀ ਜਾਣੀ, ਆਹ ਕਾਕਾ ਬੜਾ ਹੀ ਚੰਗਾ, ਬੜਾ ਸਿਆਣਾ, ਬੜਾ ਚੰਗਾ, 18-18 ਰੋਟੀਆਂ ਇੱਕੋ ਟਾਈਮ ਖਾ ਜਾਂਦਾ ਹੈ, ਨਾਲੇ ਤਾਂ ਥਾਪੀ ਦੇਈ ਜਾਣੀ ਅਤੇ ਨਾਲੇ ਵਿਚਾਰੇ ਦੀ ਨਿੰਦਾ ਕਰੀ ਜਾਣੀ, ਉੱਤੋਂ ਕਰੀ ਜਾਣੀ ਤਾਰੀਫ ਅਤੇ ਵਿੱਚੋਂ ਦਾਤਰੀ ਫੇਰੀ ਜਾਣੀ। ਉਹਨੂੰ ਕਹਿੰਦੇ ਨੇ ਉਸਤਤ ਵਿਆਜ ਨਿੰਦਾ। ਇਹਦੇ ਉਲਟ ਹੁੰਦੀ ਹੈ ਨਿੰਦਾ ਵਿਆਜ ਉਸਤਤ, ਉੱਪਰੋਂ ਤਾਂ ਕਰਨੀ ਨਿੰਦਾ, ਵਿੱਚੋਂ ਤਾਰੀਫ ਕਰ ਦੇਣੀ। ਇਹ ਦੋ ਨਿਆਏ ਨੇ, ਉਸਤਤ ਵਿਆਜ ਨਿੰਦਾ, ਨਿੰਦਾ ਵਿਆਜ ਉਸਤਤ। ਬਾਬੇ ਮੋਹਣ ਨੇ ਕੀਤੀ ਨਿੰਦਾ ਵਿਆਜ ਉਸਤਤ, ਉੱਤੋਂ ਤਾਂ ਕੀਤੀ ਨਿੰਦਾ, ਵਿੱਚੋਂ ਕੀਤੀ ਉਸਤਤ। ਗੁਰਬਾਣੀ ਦੀਆਂ ਪੋਥੀਆਂ ਕੋਲ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੂਸਰਾ ਛੰਦ ਪੜ੍ਹਿਆ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਬਾਬਾ ਜੀ ਤੁਹਾਡੇ ਬਚਨ ਬੜੇ ਮਿੱਠੇ ਨੇ, ਮੋਹਨ ਜੀ ਤੁਹਾਡੇ ਬਚਨ, ਕਿਉਂਕਿ ਉਹਨਾਂ ਨੂੰ ਹਰ ਚੀਜ਼ 'ਚੋਂ ਰੱਬ ਬੋਲਦਾ ਦਿਸਦਾ ਸੀ, ਪਰਮੇਸ਼ਰ ਦੇ ਬਚਨ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੋਹਨ ਤੇਰੇ ਬਚਨ ਅਨੂਪ, ਤੁਹਾਡੇ ਬਚਨ ਉਪਮਾ ਤੋਂ ਰਹਿਤ ਬੜੇ ਅਤਿ ਸੁੰਦਰ, ਬੜੇ ਪਿਆਰੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ। ਕਿਉਂਕਿ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿਹੜੇ ਪਸ਼ੂ ਪੰਛੀ ਚਿੜੀਆਂ ਜਨੌਰ ਬੋਲਦੇ ਨੇ, ਸਾਨੂੰ ਰੱਬ ਹੀ ਦਿਸਦਾ ਹੈ, ਉਹ ਹੀ ਬੋਲ ਰਿਹਾ। ਅਤੇ ਬਾਬੇ ਮੋਹਣ ਦੇ ਬਚਨਾਂ 'ਚ ਦੁਵੈਤ ਕਿਵੇਂ ਕਰ ਲੈਂਦੇ? ਉਹਨਾਂ ਨੇ ਆਖਿਆ ਤੂੰ ਠੀਕ ਹੀ ਬੋਲ ਰਿਹਾ, ਮਿੱਠਾ ਹੀ ਬੋਲ ਰਿਹਾ, ਤੇਰੇ ਬਚਨ ਅਨੂਪ ਚਾਲ ਨਿਰਾਲੀ, ਕਿਉਂਕਿ ਰੱਬ ਹੀ ਬੋਲ ਰਿਹਾ ਮੋਹਣ ਦੇ ਰੂਪ ਵਿੱਚ, ਸਭ ਬ੍ਰਹਮ ਦਿਸਦਾ ਸੀ। ਬਾਬੇ ਮੋਹਣ ਨੇ ਦੂਸਰਾ ਛੰਦ ਸੁਣਿਆ, ਦਰਵਾਜ਼ਾ ਖੋਲ੍ਹ ਦਿੱਤਾ ਅਤੇ ਪੋਥੀਆਂ ਲੈ ਕੇ ਪੌੜੀ ਪੌੜੀ ਉੱਤਰ ਆਇਆ, ਲਿਆ ਕੇ ਪੋਥੀਆਂ ਸਤਿਗੁਰੂ ਮਹਾਰਾਜ ਨੂੰ ਦੇ ਦਿੱਤੀਆਂ ਅਤੇ ਮੱਥਾ ਟੇਕ ਦਿੱਤਾ। ਤੁਹਾਨੂੰ ਯਾਦ ਹੋਵੇਗਾ, ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਨੂੰ ਗੱਦੀ ਦਿੱਤੀ ਸੀ, ਉਦੋਂ ਕਿਹਾ ਸੀ ਪੁੱਤਰ ਮੋਹਣ ਉੱਠ, ਰਾਮਦਾਸ ਨੂੰ ਮੱਥਾ ਟੇਕ। ਅਤੇ ਮੋਹਣ ਉਦੋਂ ਆਕੀ ਹੋ ਗਿਆ ਸੀ, ਕਹਿਣ ਲੱਗਾ ਮੈਂ ਨਹੀਂ ਇਹਨੂੰ ਮੱਥਾ ਟੇਕਦਾ, ਮੈਂ ਰਿਸ਼ਤੇ 'ਚ ਵੱਡਾ, ਉਮਰ 'ਚ ਵੱਡਾ, ਪਦਵੀ 'ਚ ਵੱਡਾ, ਗੱਦੀ ਦਾ ਹੱਕ ਮੇਰਾ, ਦੇਣ ਲੱਗੇ ਹੋ ਇਹਨੂੰ, ਗੁਰੂ ਤਾਂ ਮੈਂ ਬਣਨਾ ਸੀ, ਤੁਸੀਂ ਇਹਨੂੰ ਕਿਉਂ ਦੇ ਰਹੇ ਹੋ, ਮੈਂ ਇਹਨੂੰ ਮੱਥਾ ਕਿਉਂ ਟੇਕਾਂ, ਮੈਂ ਨਹੀਂ ਟੇਕਦਾ। ਬਾਬੇ ਮੋਹਣ ਨੇ ਮੱਥਾ ਨਹੀਂ ਟੇਕਿਆ ਅਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਨਹੀਂ ਟੇਕਿਆ। ਅਤੇ ਗੁਰੂ ਅਮਰਦਾਸ ਨੇ ਆਖਿਆ ਮੋਹਣ ਤੂੰ ਇਹਦੇ ਅੱਗੇ ਤਾਂ ਮੱਥਾ ਨਹੀਂ ਟੇਕਦਾ, ਪਰ ਇਹਦੇ ਪੁੱਤਰ ਅੱਗੇ ਤੈਨੂੰ ਮੱਥਾ ਟੇਕਣਾ ਪਏਗਾ। ਬਾਬੇ ਸੁੰਦਰ ਨੇ ਲਿਖਿਆ ਸੱਦ ਵਿੱਚ, ਕੋਈ ਕਰ ਬਖੀਲੀ ਨਿਵੇਂ ਨਾਹੀਂ। ਉਦੋਂ ਬਖੀਲੀ ਕਰਕੇ ਬਾਬਾ ਮੋਹਣ ਨਿਵਿਆ ਨਹੀਂ, ਕੋਈ ਉਹਦਾ ਇਸ਼ਾਰਾ ਹੀ ਕੀਤਾ, ਨਾਂ ਨਹੀਂ ਲਿਆ। ਕੋਈ ਕਰ ਬਖੀਲੀ ਨਿਵੇਂ ਨਾਹੀਂ, ਫਿਰ ਸਤਿਗੁਰ ਆਣ ਨਿਵਾਇਆ। ਅੱਜ ਗੁਰੂ ਅਰਜਨ ਸਾਹਿਬ ਜੀ ਆਏ ਨੇ ਅਤੇ ਮੱਥਾ ਟੇਕ ਦਿੱਤਾ। ਬਾਬੇ ਮੋਹਰੀ ਨੇ ਮੱਥਾ ਟੇਕਿਆ ਸੀ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ, ਗੁਰੂ ਰਾਮਦਾਸ ਨੂੰ। ਅਤੇ ਮਹਾਰਾਜ ਨੇ ਆਖਿਆ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੇ ਪੈਰੀ ਪਾਏ ਜੀਉ। ਮੋਹਣ ਨੇ ਗੁਰੂ ਅਰਜਨ ਸਾਹਿਬ ਅੱਗੇ ਮੱਥਾ ਟੇਕਿਆ, ਪੋਥੀਆਂ ਦਿੱਤੀਆਂ, ਹਜ਼ੂਰ ਉਹ ਪੋਥੀਆਂ ਲੈ ਕੇ ਸ੍ਰੀ ਅੰਮ੍ਰਿਤਸਰ ਆਏ, ਜਿੱਥੇ ਅੱਜ ਕੱਲ੍ਹ ਦੁੱਖ ਭੰਜਨੀ ਬੇਰੀ ਆ, ਉਹਦੇ ਲਾਗੇ ਥੜੇ ਦੇ ਉੱਤੇ ਪਾਲਕੀ ਸਾਹਿਬ ਰੱਖੀ, ਅਤੇ ਉੱਥੇ ਥੜਾ ਅੱਜ ਵੀ ਮੌਜੂਦ ਹੈ, ਨਿਸ਼ਾਨੀ ਬਣੀ ਹੋਈ ਹੈ। ਉੱਥੇ ਸਤਿਗੁਰਾਂ ਨੇ ਪੋਥੀਆਂ ਦਾ ਪ੍ਰਕਾਸ਼ ਕਰਕੇ ਦਰਸ਼ਨ ਕੀਤੇ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਅੱਜ ਕੱਲ੍ਹ ਸੰਸਾਰ ਦੇ ਕਿਸੇ ਕੋਨੇ 'ਚ ਗੁਰਦੁਆਰੇ 'ਚ ਚਲੇ ਜਾਓ, नोट किया जाता महीने की गोलक किन्नी है। जेड़े गुरद्वरे की गोलक ज़्यादा होवे गुरद्वारा वड्डा समझते हैं, जिहदी गोलक छोटी होवे छोटा गुरद्वारा कहिंदे हैं। पर खालसा जी असल खजाना कदी खोल के वेख्या ही नहीं, जिहदे बारे पातशाह कहिंदे रतन लाल जाका कछु ना मोल, भरे भंडार अखुट अतोल, खावो खर्चो रल मिल भाई, तोट न आवै वधो जाई। फिर ये पोथियां ते बाकी पोथियां सारा खजाना लै के रामसर तीर्थ जिथे अमृतसर दे विच है, बेरियां दे बड़े झुंड सन, एकांत स्थान सी, उत्थे दो तंबू लाए गए। एक तंबू में सारा खजाना रखिया गया, लिखण की समग्री रखी गई, स्याही बड़ी कीमती बनाई, लगभग 2-2.5 तोले सोना पैंदा उस स्याही बनती है। 3 साल उन्हूं बनाने ते लग जाते हैं, अजकल वर्गा काम नहीं सी, उदों स्याही बड़ी औखी बनती सी। उस स्याही दे नाल कागज़ भी बड़ा सुंदर ते कलमा बाबे बुढ़े साहब जी ने कढ़ियां, ते उस तंबू साहब दे विच महाराज ने सारा समान रखिया। दूजे तंबू च भाई गुरदास दा ते सतगुरां दा आसन लगा, जमीन ते भुंजे आसन लाया। सिखां नूं सिर्फ इन्ना हुक्म सी भी तुसी एक जना उत्थे रवेगा, लोड़ पया कोई चीज़ मंगानी है तो इशारा करांगे, बाकी किसी ने बोलना नहीं। प्रशादा आएगा वह सिख धर के चला, होर कोई काम नहीं। उत्थे लगभग 8-9 महीने महाराज सच्चे पातशाह उत्थे आसन रखिया। सतगुरां दी बाणी, भगतां दी बाणी, भट्टां दी बाणी संपूर्ण लिखवा के श्री गुरु ग्रंथ साहब का सरूप तैयार करवाया। बाबे बुढ़े साहब जी भाई गुरदास जी सारिया संगतां नूं सद्दा दे के सीस ते धर के बाबे बुढ़े साहब जी ने श्री हरिमंदर साहब लियांदा। अज वाले दिन जदों सारे वाजे गाजियां दे नाल हरिमंदर साहब पहुँचे, महाराज ने ऐन दरबार साहब दे विचकार श्री गुरु ग्रंथ साहब जी का सवारा स्थापित किया। बचन किया, बुढ़ा साहेब खोलो ग्रंथ, लिहो आवाज सुने सब पंथ। बाबा बुढ़ा जी गुरु ग्रंथ साहब जी का प्रकाश करो, हुक्मनामा लवो, सब संगतां सुनगियां। बाबे बुढ़े साहब जी हुक्मनामा लिया, ते वो हुक्मनामा आया, संतां के कारज आप खलोया, हर कम करावण आया राम, धरत सुहावी ताल सुहावा, विच अमृत जल छाया राम। धन गुरु अर्जन देव सच्चे पातशाह ने श्री गुरु ग्रंथ साहब का प्रकाश करके सारे संसार नूं एक बहुत वड्डा सिद्धांत दिता कि शब्द की पूजा करनी, शब्द नाल जुड़ना, शब्द नूं समझना। देह दा शरीर दा महात्म खत्म किया गुरु घर विच। जदों आप महाराज जमीन ते विराजदे आ ते गुरु ग्रंथ साहब पलंग ते, भाई गुरदास जी ते होर सिखां ने पुछिया, महाराज तुसी गुरु ग्रंथ साहब दा सत्कार अपने शरीर नालों ज़्यादा क्यों करा रहे हो? महाराज कहण लगे, श्री गुर केर शरीर जोऊ, सब थान विखे सब ना दरसै है। जिहड़ा साडा शरीर है वह सारिया थावां ते दर्शन नहीं दे सकता, सारे समयां विच भी नहीं दे सकता। ग्रंथ रिदा गुर को ए जानो, गुरु ग्रंथ साहब साडी आत्मा है, उत्तम है सब काल रहे हैं, ये सदा रहेगा, हर देश च दर्शन देवेगा। सो गुरु ग्रंथ साहब अज दे दिन पहली बार हरिमंदर साहब च प्रकाश होए, इस समागम की आप जी नूं बधाई होवे। बहुत प्यार नाल तुसी समागम च हाजरियां भरियां ने, गुरु ग्रंथ साहब की बाणी पढ़नी शुरू कर दिओ, भावें तुसी 1-2 अंग ही रोज़ पाठ करो, जरूर करो। गुरबाणी जिहड़ी है साध संगत जी पढ़न सुनन वास्ते है, असी मत्था टेक के चले जाते हाँ, बाणी पढ़ते सुनते नहीं। सो लाभ जिन्ना मिलना चाहिए उन्ना नहीं लै रहे, जिन्ना लाभ लेना चाहिए वह लईए। हौले हौले सहजे सहजे गुरु ग्रंथ साहब का पाठ शुरू कर दिओ, 1 अंग भी रोज़ कर लो, तां वी बहुत बाणी पढ़ी जाती है। इस जीवन च 1 पाठ भी जे सहज हो जाए तो समझो बड़ी वड्डी प्राप्ति कर ली। धन गुरु ग्रंथ साहब कृपा करन, सानू अपनी बाणी का प्रकाश बख्शिश करन। ਮਹਾਰਾਜ ਪੰਚਮ ਪਾਤਸ਼ਾਹ ਦੇ ਬਚਨ ਪ੍ਰਭ ਬਾਣੀ ਸ਼ਬਦ ਸੋ ਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਾਹਿਬਾਂ ਦੇ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਉਚਾਰਾਂ ਨਾਲ ਗੁਰੂ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਥਾ ਵਿਚਾਰਾਂ ਨਿਹਾਲ ਕਰ ਰਹੇ ਸਨ ਪੰਥ ਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਹੈੱਡ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲਗਾਤਾਰ ਪਿਛਲੇ 3 ਵੀਕਾਂ ਤੋਂ ਸੰਗਤਾਂ ਨੂੰ ਗੁਰਮਤਿ ਉਚਾਰਾਂ ਨਾਲ ਕਥਾ ਵਿਚਾਰਾਂ ਨਿਹਾਲ ਕੀਤਾ ਹੈ। ਪਿਛਲੇ ਸਮੇਂ ਵਿੱਚ ਗਿਆਨੀ ਜੀ ਹੋਰਾਂ ਨੇ ਸ੍ਰੀ ਜਫਰਨਾਮਾ ਸਾਹਿਬ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ ਹੈ, ਸਵਾਈਆਂ ਦੀ ਕਥਾ ਸਰਵਣ ਕਰਾਈ ਹੈ। ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਦੀ ਇਹਨਾਂ 'ਤੇ ਮਹਾਨ ਕਿਰਪਾ ਹੈ। ਬੜੇ ਵਿਦਵਾਨ ਹਨ, ਜੋ ਕਹਿੰਦੇ ਹਨ ਉਹ ਕਮਾਉਂਦੇ ਵੀ ਹਨ। ਗੁਰੂ ਚਰਨਾਂ 'ਚ ਅਰਦਾਸ ਹੈ ਗੁਰੂ ਪਾਤਸ਼ਾਹ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ, ਇਸੇ ਤਰ੍ਹਾਂ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਕੋਲ ਪਹੁੰਚੇ ਹੋਏ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਕੀਤੀ। ਮੇਰੀ ਮੁਰਾਦ ਸੱਚਖੰਡ ਵਾਸੀ ਭਗਤ ਪੂਰਨ ਸਿੰਘ ਹੋਣਾ ਤੋਂ ਹੈ, ਜਿਨ੍ਹਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ। ਸਾਰੀ ਜ਼ਿੰਦਗੀ ਅਨਾਥਾਂ ਦੀ, ਗਰੀਬਾਂ ਦੀ, ਲੂਲੇ ਲੰਗੜਿਆਂ ਦੀ ਸੇਵਾ ਕਰਕੇ ਆਪਣਾ ਜੀਵਨ ਬਿਤਾਇਆ ਹੈ ਅਤੇ ਉਹ ਗੁਰੂ ਚਰਨਾਂ ਜਾ ਬਰਾਜੇ ਹਨ। ਅੱਜ ਉਹਨਾਂ ਦੀ ਮਹਾਨ ਬਰਸੀ ਨੂੰ ਵੀ ਅੱਜ ਦੇ ਦੀਵਾਨ ਸਮਰਪਿਤ ਹਨ। ਅੱਜ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸਾਡੇ ਸਤਿਕਾਰਯੋਗ ਭਗਤ ਜੀ ਹੋਣਾ ਦੇ ਉੱਤਰਾਧਿਕਾਰੀ ਡਾਕਟਰ ਇੰਦਰਜੀਤ ਕੌਰ ਹੋਰ ਪਹੁੰਚੇ ਹਨ ਅਤੇ ਇੱਕ ਸਾਡੇ ਕੋਲ ਪਹੁੰਚੇ ਹਨ ਜਿਹੜੇ ਬੜੀ ਸੇਵਾ ਕਰ ਰਹੇ ਹਨ। ਰੋਕੋ ਕੈਂਸਰ ਵਾਲੇ ਗਲੋਬਲ ਰਾਜਦੂਤ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ, ਉਹ ਵੀ ਬੜੀ ਸੇਵਾ ਕਰ ਰਹੇ ਹਨ। ਸਾਡੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਕੈਂਪ ਲਗਾ ਕੇ ਜੋ ਬੜੀ ਨਾਮਰਾਦ ਬਿਮਾਰੀ ਕੈਂਸਰ ਦੀ ਸਾਡੇ ਇਲਾਕੇ 'ਚ ਬਣੀ ਹੋਈ ਹੈ, ਉਹਨਾਂ ਦੀ ਰੋਕਥਾਮ ਵਾਸਤੇ ਬੜੇ ਵੱਡੇ ਉਪਰਾਲੇ ਕਰ ਰਹੇ ਹਨ। ਸਾਨੂੰ ਯਾਦ ਹੋਇਆ ਨੂੰ ਲਗਭਗ 66 ਸਾਲ ਹੋ ਗਏ ਹਨ, ਜੋ ਸਾਡੀ ਸਰਕਾਰ ਨੇ 66 ਸਾਲਾਂ ਵਿੱਚ ਨਹੀਂ ਕੀਤਾ, ਮਗਰਲੇ 3 ਕੁ ਸਾਲਾਂ ਵਿੱਚ ਇਹਨਾਂ ਨੇ ਕਰ ਵਿਖਾਇਆ ਹੈ ਅਤੇ ਕਰ ਰਹੇ ਹਨ। ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਉਸ ਤੋਂ ਪਹਿਲਾਂ ਕਿ ਆਪ ਦੇ ਵਿਚਾਰ ਸਨਮੁਖ ਵਿਚਾਰ ਸਰਵਣ ਕਰਨ, ਹੁਣ ਮੈਂ ਬੇਨਤੀ ਕਰੂੰਗਾ ਗਿਆਨੀ ਜੀ ਹੋਣਾ ਦਾ ਆਖਰੀ ਦੀਵਾਨ ਸੀ ਸੰਡੇ ਦਾ, ਸ਼ਾਮ ਨੂੰ ਇੱਕ ਸਿਰਫ ਹਾਜ਼ਰੀ ਭਰਨੀ ਹੈ, ਉਹਨਾਂ ਨੂੰ ਅਸੀਂ ਉਹਨਾਂ ਦਾ ਮਾਣ ਸਨਮਾਨ ਕਰਨਾ ਹੈ। ਉਹਨਾਂ ਦੀ ਵਿਦਵਤਾ ਨੂੰ ਵੇਖਦਿਆਂ ਹੋਇਆਂ, ਉਹਨਾਂ ਦੇ ਜੋ ਸਿੱਖ ਕੌਮ 'ਤੇ ਪਰਉਪਕਾਰ ਕਰ ਰਹੇ ਹਨ, ਗੁਰਬਾਣੀ ਨਾਲ ਸੰਗਤਾਂ ਨੂੰ ਜੋੜ ਰਹੇ ਹਨ, ਇਸ ਕਰਕੇ ਕਹਿ ਲਿਖਦਾ ਯੂਥ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਦਾ ਸਨਮਾਨ ਕਰਨਾ ਹੈ। ਮੈਂ ਬੇਨਤੀ ਕਰੂੰਗਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਅਤੇ ਯੂਥ ਵਾਲੇ ਸਿੰਘ ਇੱਥੇ ਪਹੁੰਚਣ, ਜੋ ਉਹਨਾਂ ਨੇ ਗੋਲਡ ਮੈਡਲ ਨਾਲ ਗਿਆਨੀ ਹੋਣਾ ਨੂੰ ਸਨਮਾਨਿਤ ਕਰਨਾ ਹੈ। ਉਸ ਤੋਂ ਬਾਅਦ ਡਾਕਟਰ ਇੰਦਰਜੀਤ ਕੌਰ ਜੀ ਆਪਣੇ ਵਿਚਾਰ ਆਪ ਜੀ ਨੂੰ ਪੇਸ਼ ਕਰਨਗੇ। ਦੁਬਾਰਾ ਫਿਰ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਹੋਣੀ ਹੈੱਡ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਵਾਲਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਚਰਨ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਇਸੇ ਤਰ੍ਹਾਂ ਪੰਥ ਕੌਮ ਦੀ ਸੇਵਾ ਕਰਦੇ ਰਹਿਣ। ਜਦੋਂ ਦੁਬਾਰਾ ਇਹਨਾਂ ਦਾ ਕੈਨੇਡਾ ਦੇ ਫੇਰੀ ਦਾ ਆਉਣ ਦਾ ਸਮਾਂ ਬਣੇ, ਜ਼ਰੂਰ ਕਲਗੀ ਦੇ ਸੰਗਤਾਂ ਦਰਸ਼ਨ ਕਰਨ। ਉਸ ਤੋਂ ਪਹਿਲਾਂ ਕਿ ਸਾਡੇ ਕੋਲ ਡਾਕਟਰ ਇੰਦਰਜੀਤ ਕੌਰ ਜੀ ਪਹੁੰਚੇ ਹੋਏ ਹਨ, ਭਾਈ ਕੁਲਵੰਤ ਸਿੰਘ ਜੀ ਪਹੁੰਚੇ ਹੋਏ ਹਨ, ਉਸ ਤੋਂ ਪਹਿਲਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਜਰਨੈਲ ਸਿੰਘ ਜੀ ਨੇਜਰ 2 ਮਿੰਟ ਵਾਸਤੇ ਆਪ ਜੀ ਨੂੰ ਆਪਣੇ ਵਿਚਾਰ ਪੇਸ਼ ਕਰਨਗੇ। ਉਸ ਤੋਂ ਬਾਅਦ ਫਿਰ ਅਸੀਂ ਭਾਈ ਕੁਲਵੰਤ ਸਿੰਘ ਹੋਣਾਂ ਦੇ ਵਿਚਾਰ ਸਰਵਣ ਕਰਾਂਗੇ, ਉਸ ਤੋਂ ਬਾਅਦ ਡਾਕਟਰ ਇੰਦਰਜੀਤ ਕੌਰ ਹੋਣਾਂ ਦੇ ਵਿਚਾਰ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਪਿੜ ਸੀ ਗੁਰੂ ਪਿਆਰੀ ਗੁਰੂ ਸਾਰੀ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸੰਗਤਾਂ ਨੇ ਪਿਛਲੇ ਹਫ਼ਤੇ ਜੋ ਸਿਲੈਕਸ਼ਨ ਕਮੇਟੀ ਆ ਉਹਨੂੰ ਮਾਨਤਾ ਦਿੱਤੀ ਸੀ, ਉਹ ਸਿਲੈਕਸ਼ਨ ਕਮੇਟੀ ਨੇ ਮੀਟਿੰਗ ਕੀਤੀ, ਮੀਟਿੰਗ ਕਰਕੇ ਦਾਸ ਨੂੰ ਹੁਕਮ ਹੋਇਆ ਸੀ ਵੀ ਜੋ ਵੀ ਸੁਸਾਇਟੀਆਂ ਆ ਉਹਨਾਂ ਦੇ ਵਿੱਚ ਜਾ ਕੇ ਬੇਨਤੀ ਕਰੋ, ਅਤੇ ਬਾਕੀ ਜੋ ਐਕਟਿਵ ਪਰਸਨ ਨੇ ਉਹਨਾਂ ਦੇ ਨਾਲ ਗੱਲਾਂ, ਉਹਨਾਂ ਨੂੰ ਮੈਸੇਜ ਦਿਓ ਕਿ ਸਾਡੇ ਨਾਲ ਸੰਪਰਕ ਕਰਨ। ਸੋ ਮੈਂ ਸਾਰੀਆਂ ਸੁਸਾਇਟੀਆਂ ਦੇ ਵਿੱਚ ਗਿਆ, ਸਾਰਿਆਂ ਨੇ ਇਸ ਚੀਜ਼ ਦਾ ਬਹੁਤ ਸ਼ਲਾਘਾ ਕੀਤੀ ਆ ਕਿ ਬਹੁਤ ਵਧੀਆ ਉਪਰਾਲਾ ਆ, ਕਿਉਂਕਿ ਗੁਰਦੁਆਰੇ ਦੀ ਜੋ ਸ਼ਾਂਤੀ ਆ ਉਹ ਇੱਕ ਸਰਬਸੰਮਤੀ ਹੀ ਹੈ, ਜਿਹਦੇ ਵਿੱਚ ਆਪਾਂ ਸਰਬਸੰਮਤੀ ਕਰਕੇ ਇਸ ਗੁਰਦੁਆਰੇ ਦੀ ਸ਼ਾਂਤੀ ਨੂੰ ਬਹਾਲ ਰੱਖ ਸਕਦੇ ਹਾਂ। ਸੋ ਮੇਰੇ ਵੱਲੋਂ ਆਪ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਸਿਲੈਕਸ਼ਨ ਕਮੇਟੀ ਬਣਾਈ ਆ ਉਹਨੂੰ ਸਾਰੀਆਂ ਸੰਗਤਾਂ ਸਹਿਯੋਗ ਦਿਓ, ਜੋ ਵੀ ਬੰਦੇ ਜੋ ਵੀ ਮਤਲਬ ਸੇਵਾਦਾਰ ਸੇਵਾ ਲੈਣੀ ਚਾਹੁੰਦੇ ਨੇ, 14 ਤੇ 15 ਦੀ ਜੋ ਆਉਣ ਵਾਲੀ ਕਮੇਟੀ ਆ ਉਹ ਸਾਡੇ ਕੋਲ ਨਾਂ ਲਿਖਾਉਣ, ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਬਹੁਤ ਤਰੀਕੇ ਦੇ ਨਾਲ ਅਸੀਂ ਮਤਲਬ ਨਿਪਟਾਵਾਂਗੇ। ਸੰਗਤਾਂ ਦੇ ਨਾਲ ਵਾਅਦਾ ਕਰਦੇ ਹਾਂ ਕਿਸੇ ਪੱਖੋਂ ਵੀ ਮਤਲਬ ਕਿਸੇ ਦੀ